कंदनु अमरदास गुर हृदय त्याओ हृदय त्याओ श्री गुरु रामदास गुण गाओ गुरु अर्जन विघ्नन के नाशक विघ्नन के हरे गोविंद शुभ सुमत प्रकाशक श्री हर राय नमो कर जोरी वाहिगुरु नमो कर जोरी श्री हर कृष्ण मनाओ बहो तेग बहादुर परम कृपाला वाहिगुरु परम कृपाला श्री गुरु गोविंद सिंह विसाल तारों तारा पारे पौने पौन सीसा वाहिगुरु पौने पौन सीसा बंदो बार बार जगदीशा इसमें अमृत ज्ञान है माणक भगत विराग गुरु ग्रंथ साहिब उदद बंदो कर अनुराग जजन भजन मम खालसा खालसा पूज बिजोग दास गोबिंद फतेह खालसा दर्श परस मिटे सोग आत्म रस जो जान ही सो है खालस देव प्रभ मह मो मह तास मह रंजक नाहिन पे कहा बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम वाहे गुरु साहिब जी एक ओंकार सतगुर प्रसाद श्री वाहे गुरु जी की फतह है अथ श्री गुर कंथ प्रकाश ग्रंथ दोहरा श्री गुर नानक चरण बंद गुर गोबिंद सिंह त्याई लिखो उत्पति खालसी मो निज करहो सहाई
वाहे गुरु जी का खालसा वाहे गुरु जी की फतेह गरीब नवाज सतगुरु सचे पातशाह जी दी साजी नवाजी होई गुरु खालसा साध संगत जीओ जिनके भाग बड़े हैं भाई तिन साधु संग मुख जुरे महावाक अनुसार सारियां नूं सतसंग दा इस भागा समा प्राप्त होया है। सतगुरु गुरु ग्रंथ साहिब जी दे चरणां विच संध्या दे दीवान सजे हन। गुरबाणी दा कीर्तन गुरु घर दे रागी सिंघां पासों ढाडी सिंघां पासों सरवण कीता है। गुर इतिहास दी कथा जो लड़ीवार गुर अस्थान ते चल रही है सत्कार योग सिंह साहब ज्ञानी गुरदीप सिंह जी दी रसना तो आप जी ने आनंद माणिया जो गुरु कियां संगतां दा गुरमता बनिया सी कि कुछ दिनां वास्ते श्री गुरु पंथ प्रकाश ग्रंथ दी कथा संगतां नाल सांझी कीती जावे क्योंकि गुर प्रताप सूरज दी कथा तां स्थाना ते हुंदी रहिंदी है पर श्री गुरु पंथ प्रकाश जी की कथा बहुत घट स्थाना ते हुंदी है क्योंकि जिन्ना चिर असीं अपने इन्हां बजुर्गां शहीदां सिंघां दा इतिहास नहीं जाणांगे अपनी विरासत दा सानू पता नहीं लगेगा। अरदास विच जरूर याद करदे हां जिन्हां सिंघां सिंघणियां ने धर्म हेत सीस दित्ते ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਤਨ ਆਰਿਆਂ ਨਾਲ ਚਰਾਏ, ਚਰਖੜੀਆਂ ਤੇ ਚੜੇ। ਉਹਨਾਂ ਸ਼ਹੀਦਾਂ ਸਿੰਘਾਂ ਨੂੰ ਰੋਜ਼ ਅਰਦਾਸ ਵਿੱਚ ਆਪਾਂ ਸਿਮਰਦੇ ਹਾਂ, ਧਿਆਨਦੇ ਹਾਂ। ਉਹਨਾਂ ਦੀਆਂ ਕੁਰਬਾਨੀਆਂ ਦਾ, ਜੋ ਉਹਨਾਂ ਦਾ ਮਹਾਨ ਵਿਰਸਾ, ਮਹਾਨ ਸ਼ਹਾਦਤਾਂ ਦੀ ਲੜੀ, ਉਹਨਾਂ ਦੇ ਮਹਾਨ ਕਾਰਨਾਮੇ ਹਨ, ਉਹ ਅਸੀਂ ਢਾਡੀ ਸਿੰਘਾਂ ਤੋਂ ਸਰਵਣ ਵੀ ਕਰਦੇ ਰਹਿੰਦੇ ਹਾਂ। ਪਰ ਲੜੀਵਾਰ ਇਹ ਸਾਰੀ ਕਥਾ ਜਿਹੜੀ ਹੈ, ਉਹ ਸ੍ਰੀ ਗੁਰੂ ਪੰਥ ਪ੍ਰਕਾਸ਼ ਤੋਂ ਬਿਨਾਂ ਸਮਝ ਨਹੀਂ ਆ ਸਕਦੀ। ਸਾਰਾ ਜੋ ਇਤਿਹਾਸ ਹੈ ਪੰਥ ਦਾ, ਇਹ ਕਿਉਂ ਲਿਖਿਆ ਗਿਆ ਪਹਿਲਾਂ ਤਾਂ ਅੱਜ ਆਪਾਂ ਇਹੀ ਵਿਚਾਰ ਸੁਣਾਂਗੇ ਵੀ ਇਹ ਇਤਿਹਾਸ ਬਣਿਆ ਕਿਵੇਂ ਸੀਗਾ, ਕਿਉਂ ਲਿਖਣਾ ਪਿਆ, ਤੇ ਉਸ ਤੋਂ ਬਾਅਦ ਜੋ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਗੁਰੂ ਨਾਨਕ ਸਾਹਿਬ ਜੀ ਨੇ ਜੋ ਸੰਸਾਰ ਚ ਆ ਕੇ ਅਵਤਾਰ ਧਾਰ ਕੇ, 10 ਜਾਮੇ ਧਾਰਨ ਕਰਕੇ ਜਿਹੜਾ ਬੂਟਾ ਸਿੱਖੀ ਦਾ ਲਾਇਆ, ਉਸ ਬੂਟੇ ਨੂੰ ਸਿੰਘਾਂ ਨੇ ਆਪਣੇ ਖੂਨ ਨਾਲ ਸਿੰਜਿਆ, ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦਾ ਖਾਲਸੇ ਦਾ ਮਹਾਨ ਪ੍ਰਤਾਪ ਵਾਲਾ ਰਾਜ ਵੀ ਹੋਇਆ। ਉਹ ਜਿਹੜਾ ਬਚਨ ਹੈ, ਇਤਿਹਾਸ ਦਾ ਪੱਖ ਹੈ, ਉਹ ਇਸ ਗ੍ਰੰਥ ਵਿੱਚ ਆਉਂਦਾ ਹੈ। ਸੋ ਖਾਲਸਾ ਜੀ, ਸਾਰੀਆਂ ਸੰਗਤਾਂ ਸੁਰਤੀ ਬਿਰਤੀ ਨੂੰ ਮਹਾਰਾਜ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ ਜੋੜੀਏ, ਕਿਉਂਕਿ ਪੰਥ ਖਾਲਸਾ ਸਤਿਗੁਰਾਂ ਦਾ ਸਰੂਪ ਮੰਨਿਆ ਗਿਆ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਸਮਝੋ ਇਹ ਸਤਿਗੁਰਾਂ ਦਾ ਇਤਿਹਾਸ ਹੈ ਜੋ ਖਾਲਸੇ ਦਾ ਇਤਿਹਾਸ ਹੈ। ਖਾਲਸਾ ਸਤਿਗੁਰਾਂ ਤੋਂ ਵੱਖਰਾ ਨਹੀਂ ਜਾਣਨਾ। ਜਿਹੜਾ ਪੰਥ ਦੇ ਉੱਤੇ ਤੇ ਗ੍ਰੰਥ ਦੇ ਉੱਤੇ ਨਿਸ਼ਚਾ ਰੱਖਦਾ ਹੈ ਵੀ ਇਹ ਗੁਰੂ ਰੂਪ ਹੈ, ਉਹਦਾ ਹੀ ਬੇੜਾ ਭਾਵ ਸਾਗਰ ਤੋਂ ਪਾਰ ਲੰਘਦਾ ਹੈ। ਸੋ ਪਿਆਰ ਨਾਲ ਇਹ ਕਥਾ ਸਰਵਣ ਕਰੀਏ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ।
ਗ੍ਰੰਥਾਂ ਦੀ ਰਚਨਾ ਦੀ ਇਹ ਮਰਜ਼ਾਦਾ ਹੁੰਦੀ ਹੈ ਵੀ ਕੋਈ ਵੀ ਧਾਰਮਿਕ ਗ੍ਰੰਥ ਲਿਖਣਾ ਹੋਵੇ, ਧਾਰਮਿਕ ਲੋਕ ਮੰਗਲ ਜ਼ਰੂਰ ਕਰਦੇ ਹਨ। ਮੰਗਲ ਕਰਨ ਦਾ ਇੱਕ ਤਾਂ ਇਹ ਫਾਇਦਾ ਹੁੰਦਾ ਵੀ ਪਰਮਾਤਮਾ ਨੂੰ ਯਾਦ ਕਰਕੇ ਜਿਹੜਾ ਕੰਮ ਸ਼ੁਰੂ ਕਰੀਏ ਉਹ ਨਿਰਵਿਘਨ ਸਮਾਪਤ ਹੁੰਦਾ ਹੈ, ਉਹਦੇ ਚ ਵਿਘਨ ਨਹੀਂ ਪੈਂਦਾ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਦੂਸਰਾ, ਜਿਹੜਾ ਗ੍ਰੰਥ ਨੂੰ ਪੜ੍ਹਨ ਵਾਲਾ ਹੈ ਉਹਨੂੰ ਇੰਜ ਲੱਗਦਾ ਵੀ ਗ੍ਰੰਥ ਕਿਸੇ ਸ਼ਰਧਾਵਾਨ ਦਾ ਲਿਖਿਆ ਹੋਇਆ, ਇਹ ਕਿਸੇ ਆਸਤਕ ਦਾ ਲਿਖਿਆ ਹੋਇਆ। ਜੇ ਮੰਗਲ ਨਾ ਕਰੀਏ ਤੇ ਪੜ੍ਹਨ ਵਾਲੇ ਨੂੰ ਇੰਜ ਲੱਗਦਾ ਵੀ ਇਹ ਨਾਸਤਿਕ ਬੰਦੇ ਦਾ ਲਿਖਿਆ ਹੋਇਆ। ਇੱਕ ਗੱਲ ਨੋਟ ਕਰਨ ਵਾਲੀ ਹੈ, ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਿੰਨੇ ਗ੍ਰੰਥ ਲਿਖੇ ਨੇ, 1849 ਤੋਂ ਪਹਿਲਾਂ ਦੇ ਜਿੰਨੇ ਆਪਣੇ ਗ੍ਰੰਥ ਨੇ ਖਾਲਸਾ ਪੰਥ ਦੇ, ਉਹਨਾਂ ਵਿੱਚ ਪਹਿਲਾਂ ਜ਼ਰੂਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਂ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖਿਆ ਮਿਲਦਾ। ਪਰ ਜਿਹੜੇ ਹੁਣ ਸਾਡੇ ਗ੍ਰੰਥ ਛਪਦੇ ਆ ਯੂਨੀਵਰਸਿਟੀਆਂ ਵੱਲੋਂ ਤੇ ਸਾਡੀਆਂ ਸੰਸਥਾਵਾਂ ਵੱਲੋਂ, ਜਿਨ੍ਹਾਂ ਨੂੰ ਆਪਾਂ ਧਾਰਮਿਕ ਗ੍ਰੰਥੀ ਕਹਿੰਦੇ ਹਾਂ, ਤੁਹਾਨੂੰ ਕਿਤੇ ਆਰੰਭ ਵਿੱਚ ਮੰਗਲ ਨਹੀਂ ਮਿਲਦਾ। ਇਹਦਾ ਮਤਲਬ ਸਾਡੀ ਬਿਰਤੀ ਜਿਹੜੀ ਹੈ ਹੁਣ ਨਾਸਤਕਾਂ ਵਾਲੀ ਹੋ ਚੁੱਕੀ ਹੈ। ਭਾਵੇਂ ਕਹਿੰਦੇ ਅਸੀਂ ਧਰਮ ਦੇ ਠੇਕੇਦਾਰ ਹਾਂ, ਪਰ ਅੰਦਰ ਧਰਮ ਦਾ ਵਿਸ਼ਵਾਸ ਨਹੀਂ ਰਿਹਾ। ਪੁਰਾਤਨ ਗ੍ਰੰਥਾਂ ਚ ਮੰਗਲ ਪਹਿਲੇ ਆਉਂਦਾ ਜ਼ਰੂਰ। ਇੱਕ ਓਅੰਕਾਰ, ਪਰਮਾਤਮਾ ਇੱਕ ਹੈ, ਅਦੁੱਤੀ ਹੈ, ਸੱਤ ਚੇਤਨ ਆਨੰਦ ਸਰੂਪ ਹੈ, ਔਰ ਸਾਰੇ ਸ੍ਰਿਸ਼ਟ ਸੰਸਾਰ ਨੂੰ ਪ੍ਰਕਾਸ਼ ਕਰਨ ਵਾਲਾ ਹੈ, ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਕਿਰਪਾ ਨਾਲ ਉਸ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲ ਜੋ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਉਂਦਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਹੜਾ ਮੰਗਲ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਦਸਮ ਦੀ ਬਾਣੀ ਚ ਆਉਂਦਾ ਹੈ। ਪੁਰਾਤਨ ਜਿੰਨੇ ਵੀ ਗ੍ਰੰਥ ਸਾਡੇ ਲਿਖੇ ਗਏ ਨੇ ਉਹਨਾਂ ਵਿਚ ਦੋਵੇਂ ਮੰਗਲ ਇਕੱਠੇ ਤਾਂ ਕੀਤੇ ਜਾਂਦੇ ਸੀ ਕਵੀਆਂ ਵੱਲੋਂ ਕਿ ਜੋ ਸਾਡੇ ਦੋਵੇਂ ਇਸ਼ਟਾਂ ਦੇ ਮੰਗਲ ਹਨ ਉਹ ਇਕੱਠੇ ਆ ਜਾਣ। ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਜਦੋਂ ਗ੍ਰੰਥ ਦੀ ਰਚਨਾ ਸ਼ੁਰੂ ਕੀਤੀ ਨਾਨਕ ਪ੍ਰਕਾਸ਼ ਦੀ, ਤਾਂ ਸਭ ਤੋਂ ਪਹਿਲਾਂ ਇਹ ਦੋਵੇਂ ਮੰਗਲ ਇੱਕ ਦੋਹਰੇ ਚ ਪਰੋ ਦਿੱਤੇ ਹਨ। ਏਕ ਓਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਇਹ ਹੋ ਗਿਆ ਏਕ ਓਅੰਕਾਰ ਸਤਿਗੁਰ ਪ੍ਰਸਾਦ। ਅਗਲੀ ਪੰਕਤੀ, ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ, ਉਹ ਦਸਮ ਦਾ ਮੰਗਲ ਹੈ। ਦੋਵਾਂ ਮੰਗਲਾਂ ਨੂੰ ਪਹਿਲੇ ਰੱਖ ਕੇ ਫਿਰ ਕਵੀ ਜੀ ਨੇ ਆਪਣੀ ਮਰਿਆਦਾ ਵਾਲੇ ਮੰਗਲ ਕੀਤੇ ਹਨ। ਸੋ ਇੱਥੇ ਵੀ ਭਾਈ ਰਤਨ ਸਿੰਘ ਜੀ ਪਹਿਲਾਂ ਦੋਵੇਂ ਮੰਗਲ ਕਰਦੇ ਵਾਹਿਗੁਰੂ ਜੀ ਕੀ ਫਤਿਹ। ਜੋ ਵਾਹਿਗੁਰੂ ਪਰਮੇਸ਼ਰ ਹੈ ਉਹਦੀ ਹਰ ਮੈਦਾਨ ਫਤਿਹ ਹੈ। ਜਿੱਥੇ ਉਹਦਾ ਨਾਮ ਆ ਜਾਂਦਾ ਉਸ ਬੰਦੇ ਦੀ ਵੀ ਫਤਿਹ ਹੁੰਦੀ ਹੈ ਜਿਹੜਾ ਉਹਦਾ ਨਾਮ ਲੈਂਦਾ। ਸੋ ਖਾਲਸਾ ਉਹਦੀ ਫੌਜ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ। ਸੋ ਇਹ ਦੋਵੇਂ ਮੰਗਲ ਕਰਕੇ ਹੁਣ ਕਵੀ ਜੀ ਲਿਖਦੇ ਹਨ।
ਅਥ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥੇ।
ਅਥ ਦਾ ਮਤਲਬ ਹੁੰਦਾ ਹੁਣ ਅਸੀਂ ਲਿਖਣ ਲੱਗੇ ਹਾਂ ਉਹ ਗ੍ਰੰਥ ਜਿਹਦੇ ਚ ਪੰਥ ਖਾਲਸੇ ਦਾ ਇਤਿਹਾਸ ਹੈ। ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਲਿਖਦੇ ਹਾਂ।
ਦੋਹਰਾ ਸ੍ਰੀ ਗੁਰ ਨਾਨਕ ਚਰਨ ਬੰਦ ਗੁਰ ਗੋਬਿੰਦ ਸਿੰਘ ਧਿਆਈ।
ਕਵੀ ਜੀ ਕਹਿੰਦੇ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਗੁਰੂ ਗੋਬਿੰਦ ਸਿੰਘ ਕਲਗੀਧਰ ਜੀ ਨੂੰ ਧਿਆ ਕੇ ਕਥਾ ਸ਼ੁਰੂ ਕਰਦਾ ਹਾਂ। ਸ਼ੰਕਾ ਹੁੰਦਾ ਹੈ ਵੀ ਦਸਾਂ ਗੁਰੂਆਂ ਦਾ ਨਾਂ ਕਿਉਂ ਨੀ ਲਿਆ, ਇਕੱਲੇ ਦੋਵਾਂ ਦਾ ਕਿਉਂ ਲਿਆ ਹੈ? ਤਾਂ ਇਹਦੇ ਵਿਚ ਵਿਦਵਾਨ ਪੁਰਸ਼ ਦੱਸਦੇ ਹਨ ਵੀ ਕੜਾਹ ਕੁੰਡਲ ਨਿਆਏ ਹੁੰਦਾ ਹੈ। ਜਿਵੇਂ ਕੜਾਹੀ ਦੇ ਦੋ ਕੁੰਡੇ ਪਕੜ ਕੇ ਬਾਕੀ ਕੜਾਹੀ ਵਿਚੇ ਸਾਰੀ ਆਪੇ ਹੀ ਆ ਜਾਂਦੀ ਹੈ। ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰੀਏ ਦਸੇ ਪਾਤਸ਼ਾਹੀਆਂ ਵਿਚੇ ਹੀ ਆ ਜਾਂਦੀਆਂ, ਯਾਨੀ ਦਸਾਂ ਹੀ ਸਤਿਗੁਰਾਂ ਨੂੰ ਯਾਦ ਕਰਕੇ।
ਲਿਖੋ ਉਤਪਤੀ ਖਾਲਸੇ ਮੋ ਨਿਜ ਕਰਹੋ ਸਹਾਈ।
ਮੈਂ ਰਤਨ ਸਿੰਘ ਭੰਗੂ ਜੀ ਭਾਈ ਮਹਤਾਬ ਸਿੰਘ ਦੇ ਦੋਤਰੇ ਪੋਤਰੇ, ਭਾਈ ਮਹਤਾਬ ਸਿੰਘ ਜੀ ਦੇ ਪੋਤਰੇ ਤੇ ਸ਼ਾਮ ਸਿੰਘ ਦੇ ਦੋਤਰੇ, ਇਹ ਲਿਖ ਰਹੇ ਨੇ। ਇਹ ਖਾਲਸੇ ਦੀ ਉਤਪਤੀ ਲਿਖਣ ਲੱਗਾ ਹਾਂ। ਮੇਰੀ ਸਹਾਇਤਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ।
ਚਾਓ ਭਾਈ ਅਬ ਮੈਂ ਲਿਖੋ ਸਿੰਘਣ ਕੀ ਸਾਖੀ।
ਆਖੋ ਸਤਨਾਮ ਸ੍ਰੀ ਵਾਹਿ। ਅਬ ਮੈਂ ਲਿਖੋ ਸਿੰਘਣ ਕੀ ਸਾਖੀ। ਹੁਣ ਮੈਂ ਸਿੰਘਾਂ ਦਾ ਇਤਿਹਾਸ ਖਾਲਸੇ ਪੰਥ ਦੀ ਕਥਾ ਲਿਖਣ ਲੱਗਾ ਹਾਂ।
ਜਿਹ ਵਿਦ ਵਡਣ ਅਸਾਡਣ ਆਖੀ।
ਇਹ ਕਥਾ ਮੈਂ ਆਪਣੇ ਵੱਡਿਆਂ ਤੋਂ ਸੁਣ ਕੇ ਕਹਿ ਰਿਹਾ ਹਾਂ। ਆਪਣੇ ਪਰਿਵਾਰ ਵਿਚ ਜੋ ਮੇਰੇ ਬਜੁਰਗਾਂ ਨੇ, ਮੇਰੇ ਪਿਤਾ ਰਾਏ ਸਿੰਘ ਜੀ, ਮੇਰੇ ਨਾਨਾ ਸਰਦਾਰ ਸ਼ਾਮ ਸਿੰਘ ਜੀ ਔਰ ਜਿਹੜੇ ਵੱਡੇ ਵਡੇਰੇ ਸਿੰਘ ਜਿਉਂਦੇ ਸਨ, ਉਹਨਾਂ ਤੋਂ ਮੈਂ ਸੁਣ ਕੇ ਕੰਨਾਂ ਨਾਲ ਇਹ ਕਥਾ ਲਿਖ ਰਿਹਾ ਹਾਂ।
ਔਰ ਪੁਰਾਤਨ ਤੇ ਭੀ ਸੁਣੀ।
ਹੋਰ ਵੀ ਜਿਹੜੇ ਪੁਰਾਣੇ ਸਿੰਘ ਹੋਏ ਨੇ ਬਜੁਰਗ, ਜਿਨ੍ਹਾਂ ਨੇ ਵੱਡਾ ਘੱਲੂ ਘਾਰਾ ਵੇਖਿਆ, ਜਿਨ੍ਹਾਂ ਨੇ ਛੋਟਾ ਘੱਲੂ ਘਾਰਾ ਵੇਖਿਆ, ਜਿਨ੍ਹਾਂ ਨੇ ਬੜੇ ਬੜੇ ਮਹਾਨ ਸ਼ਹੀਦੀ ਸਾਕੇ, ਜੰਗ ਯੁੱਧ ਆਪਣੀਆਂ ਅੱਖਾਂ ਨਾਲ ਤੱਕੇ, ਉਹਨਾਂ ਸਿੰਘਾਂ ਬਜੁਰਗਾਂ ਤੋਂ ਸੁਣ ਕੇ ਮੈਂ ਲਿਖਦਾ ਹਾਂ।
ਹੁਤੇ ਜੋ ਬਿਰਧ ਸਿੱਖ ਬਹੁ ਗੁਣੀ।
ਜਿਹੜੇ ਬੜੇ ਬਿਰਧ ਸਨ ਔਰ ਬੜੇ ਗੁਣੀ ਸਿੱਖ ਸਨ, ਨਾਮ ਜਪਣ ਵਾਲੇ, ਬਾਣੀ ਦੇ ਰਸੀਏ, ਸਾਰਾ ਸਾਰਾ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਜ਼ਬਾਨੀ ਯਾਦ ਹੁੰਦਾ ਸੀ, ਜਿਨ੍ਹਾਂ ਨੂੰ ਸਾਰਾ ਦਸਮ ਦਾ ਗ੍ਰੰਥ ਸਾਰਾ ਯਾਦ ਹੁੰਦਾ ਸੀ, ਜਿਨ੍ਹਾਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਦਾ ਬਹੁਤ ਬੋਧ ਸੀ, ਉਹਨਾਂ ਬਜੁਰਗਾਂ ਸਿੰਘਾਂ ਤੋਂ ਮੈਂ ਸੁਣ ਕੇ ਇਹ ਲਿਖਣ ਲੱਗਾ ਹਾਂ।
ਸੋ ਮੈਂ ਕਹੂੰ ਜਥਾ ਮਤ ਮਾਹੀ।
ਜਿੰਨੀ ਮੈਨੂੰ ਮਹਾਰਾਜ ਕਲਗੀਧਰ ਜੀ ਮਤ ਬੁੱਧੀ ਦੇਣਗੇ, ਜਿੰਨੀ ਗੱਲ ਮੇਰੇ ਦਿਮਾਗ ਦੀ ਚੇਤੇ ਆਵੇਗੀ ਸੁਣੀ ਹੋਈ, ਮੈਂ ਸੁਣਾਵਾਂਗਾ।
ਮਨ ਤਨ ਪ੍ਰੀਤ ਭਾਉ ਭੈ ਦਾਹੀ।
ਔਰ ਮਨ ਕਰਕੇ, ਪ੍ਰੇਮ ਕਰਕੇ, ਭਾਵਨਾ ਕਰਕੇ ਇਹ ਕਥਾ ਕਹਾਂਗਾ, ਜਿਹੜੀ ਮਨ ਦੇ ਵਿੱਚੋਂ ਭੈ ਡਰ ਨੂੰ ਦੂਰ ਕਰਨ ਵਾਲੀ ਹੈ।
ਜਿਹ ਬਿਦ ਕਹੀ ਅੰਗੇਜਨ ਸੰਗ।
ਔਰ ਇਹ ਮੈਂ ਕਥਾ ਖਾਲਸੇ ਨੂੰ ਦੱਸ ਰਿਹਾ ਜਿਹੜੀ ਮੈਂ ਪਹਿਲਾਂ ਅੰਗਰੇਜ਼ਾਂ ਨੂੰ ਵੀ ਕਹਿ ਚੁੱਕਾ ਹਾਂ। ਅੰਗਰੇਜ਼ਾਂ ਨੂੰ ਕਿਵੇਂ ਕਹੀ ਹੈ, ਅੰਗਰੇਜ਼ਾਂ ਨੂੰ ਕਿਉਂ ਕਹੀ ਹੈ, ਉਹ ਹੁਣ ਕਵੀ ਜੀ ਦੱਸਣਗੇ। ਭਾਈ ਰਤਨ ਸਿੰਘ ਜੀ,
ਰੱਖੋ ਉਥਾਨ ਕਾ ਸੋਉ ਪ੍ਰਸੰਗ।
ਪਹਿਲਾਂ ਉਹ ਗੱਲ ਦੱਸਦਿਆਂ ਵੀ ਮੈਨੂੰ ਅੰਗਰੇਜ਼ਾਂ ਨਾਲ ਗੱਲ ਕਿਉਂ ਕਰਨੀ ਪਈ, ਅੰਗਰੇਜ਼ਾਂ ਨੂੰ ਕਿਉਂ ਸਿੱਖਾਂ ਦਾ ਇਤਿਹਾਸ ਸੁਣਾਉਣਾ ਪਿਆ, ਉਹ ਸਾਰੀ ਗੱਲ ਬੜੀ ਬਰੀਕ ਤੇ ਬਹੁਤ ਜ਼ਰੂਰੀ ਯਾਦ ਰੱਖਣ ਵਾਲੀ ਹੈ। ਅੱਜ ਦੇ ਸਿੱਖ ਬੱਚਿਆਂ ਨੂੰ ਇਹ ਗੱਲ ਚੇਤੇ ਨਹੀਂ ਹੈ ਵੀ ਸਾਡਾ ਇਤਿਹਾਸ ਕਦੀ ਅੰਗਰੇਜ਼ਾਂ ਨੇ ਵੀ ਪੁੱਛਿਆ ਸੀ, ਸਾਡੇ ਬਾਰੇ ਅੰਗਰੇਜ਼ਾਂ ਨੇ ਪੂਰੀ ਜਾਣਕਾਰੀ ਮੰਗੀ ਸੀ ਇੰਗਲੈਂਡ ਦੀ ਮਹਾਰਾਣੀ ਨੇ। ਉਹ ਗੱਲ ਜਿਹੜੀ ਹੈ ਮੈਂ ਹੁਣ ਦੱਸਦਾ ਹਾਂ।
ਉਤੋ ਟਭਾਈ ਫਰਾਂਸੀਸ ਫਿਰੰਗੀ।
ਖਾਲਸਾ ਜੀ, ਤੁਹਾਨੂੰ ਪਤਾ ਹੋਣਾ ਵੀ ਪੰਜਾਬ ਦੇ ਵਿਚ, ਹਿੰਦੁਸਤਾਨ ਚ ਪਹਿਲਾਂ ਸਭ ਤੋਂ ਗਏ ਨੇ ਪੁਰਤਗਾਲੀ, ਵਾਸਕੋ ਡੀ ਗਾਮਾ 1469 ਚ ਪਹੁੰਚਿਆ, ਜਿਸ ਸਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਹੋਇਆ ਪੁਰਤਗਾਲ ਤੋਂ। ਉਹਨਾਂ ਤੋਂ ਬਾਅਦ ਗਏ ਨੇ ਫਰਾਂਸੀਸੀ, ਫਰਾਂਸੀਸੀਆਂ ਤੋਂ ਬਾਅਦ ਗਏ ਨੇ ਅੰਗਰੇਜ਼ ਇੰਡੀਆ ਵਿਚ। ਉਹ ਪਹਿਲਾਂ ਗਏ ਨੇ ਕਲਕੱਤੇ ਵਾਲੇ ਪਾਸੇ, ਬੰਬੇ ਵਾਲੇ ਪਾਸੇ, ਜਿਹੜੀਆਂ ਬੰਦਰਗਾਹਾਂ ਨੇ ਉਧਰ ਉਹਨਾਂ ਨੇ ਜਾ ਕੇ ਕਈ ਲੜਾਈਆਂ ਵੀ ਲੜੀਆਂ ਨੇ। ਪਹਿਲਾਂ ਉਹਨਾਂ ਨੇ ਕੰਪਨੀ ਬਣਾਈ ਈਸਟ ਇੰਡੀਆ ਕੰਪਨੀ। ਉਸ ਕੰਪਨੀ ਦੇ ਨਾਂ ਤੇ ਉਹਨਾਂ ਨੇ ਵਪਾਰ ਕੀਤਾ। ਵਪਾਰ ਕਰਕੇ ਫਿਰ ਉਹਨਾਂ ਨੇ ਨਾ ਸਾਡੇ ਰਾਜਿਆਂ ਨੂੰ ਕਰਜ਼ੇ ਦਿੱਤੇ। ਕਰਜ਼ਾਈ ਕਰਕੇ ਫਿਰ ਹੌਲੇ ਹੌਲੇ ਉਹਨਾਂ ਤੋਂ ਰਿਆਸਤਾਂ ਦਾ ਉਹ ਲਿਖਵਾਉਂਦੇ ਰਹੇ। ਜਿਵੇਂ ਕਿਸੇ ਨੂੰ ਕਰਜ਼ਾ ਦਈਏ ਤੇ ਉਹਦੀ ਜਾਇਦਾਦ ਲਿਖਾ ਲਈ ਦੀ ਹੈ। ਉਹ ਲਿਖਵਾ ਕੇ ਹਿੰਦੁਸਤਾਨ ਦੇ ਰਾਜਿਆਂ ਦੀਆਂ ਰਿਆਸਤਾਂ ਦੇ ਕਬਜ਼ੇ ਕਰਦੇ ਰਹੇ। ਕਬਜ਼ੇ ਕਰ ਕਰਕੇ ਉਹਨਾਂ ਨੇ ਫੌਜਾਂ ਬਣਾਈਆਂ, ਉੱਥੇ ਦੀ ਸਿਪਾਹੀ ਭਰਤੀ ਕਰ ਲੈਂਦੇ ਸੀ ਤੇ ਉਹਨਾਂ ਨੂੰ ਆਪਣੀ ਵਰਦੀ ਪਵਾ ਕੇ ਆਪਣੇ ਰੰਗ ਢੰਗ ਦੱਸ ਕੇ ਆਪਣੇ ਅਧੀਨ ਕਰਕੇ ਰੱਖਦੇ ਸੀ। ਅੰਗਰੇਜ਼ਾਂ ਕੋਲ ਤੇ ਫਰਾਂਸੀਸੀਆਂ ਕੋਲ ਫੌਜ ਜਿਹੜੀ ਫਰਾਂਸ ਦੀ ਤੇ ਅੰਗਰੇਜ਼ ਦੀ ਸੀ ਘੱਟ ਸੀਗੀ, ਹਿੰਦੁਸਤਾਨ ਦੀ ਜ਼ਿਆਦਾ ਸੀਗੀ। ਉਹਨਾਂ ਨੂੰ ਭਰਤੀ ਕਰ ਲੈਂਦੇ, ਇੱਥੋਂ ਵੀ ਲੈ ਜਾਂਦੇ ਸੀ, ਇੰਗਲੈਂਡ ਤੋਂ ਵੀ ਗਏ ਸੀ ਫੌਜੀ, ਫਰਾਂਸੀਸ ਤੋਂ ਵੀ ਗਏ ਸੀ। ਪਹਿਲਾਂ ਗਏ ਨੇ ਫਰਾਂਸੀਸੀ, ਫੇਰ ਗਏ ਨੇ ਅੰਗਰੇਜ਼, ਇਹ ਵੀ ਗੱਲ ਯਾਦ ਰੱਖਣ ਵਾਲੀ ਹੈ। ਹੁਤੋ ਢਬਾਈ ਫਰਾਂਸੀਸ ਫਿਰੰਗੀ, ਇੱਕ ਢਬਾਈ ਨਾਮ ਦਾ ਅਸਲੀ ਤਾਂ ਨਾਮ ਸੀ ਡਬੋਈ, ਪੰਜਾਬੀ ਚ ਨਿਹੰਗ ਸਿੰਘਾਂ ਦੀ ਬੋਲੀ ਡਬਾਈ ਕਹਿ ਦਿੱਤਾ ਭਾਈ ਰਤਨ ਸਿੰਘ ਹੋਰਾਂ ਨੇ, ਹੈ ਸੀ ਉਹ ਡਬੋਈ। ਉਹ ਡਬੋਈ ਜਿਹੜਾ ਸੀਗਾ ਫਰਾਂਸੀਸ ਦਾ ਫਿਰੰਗੀ, ਉਹਨੇ ਜਾ ਕੇ ਇੱਕ ਛੋਟੀ ਜਿਹੀ ਕੰਪਨੀ ਬਣਾਈ ਸੀ ਫੌਜ ਦੀ,
ਮਰਹੱਟਣ ਨੌਕਰ ਰੱਖਿਓ ਸੋ ਜੰਗੀ।
ਉਹ ਜਿਹੜਾ ਡੁਬਾਈ ਸੀ ਨਾ, ਉਹ ਬੜਾ ਜੰਗੀ ਜਰਨੈਲ ਸੀ ਤੇ ਮਰਹੱਟਿਆਂ ਨੂੰ ਉਹ ਜਾ ਕੇ ਮਿਲਿਆ ਤੇ ਮਰਹੱਟਿਆਂ ਨੇ ਉਹਨੂੰ ਆਪਣੀ ਫੌਜ ਚ ਭਰਤੀ ਕਰ ਲਿਆ। ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਵੈਂਤੂਰਾ ਤੇ ਜਨਰਲ ਅਲਾਰਡ ਭਰਤੀ ਕੀਤੇ ਸੀ, ਇਹ ਆਪਣੇ ਸਿੱਖਾਂ ਵਿਚ ਵੀ ਰਹੇ ਨੇ। ਵੈਂਤੂਰਾ ਫਰਾਂਸਿਸ ਦਾ ਸੀ, ਅਲਾਰਡ ਅਮਰੀਕਾ ਦਾ ਸੀ, ਇਹ ਦੋਵੇਂ ਜਨਰਲ ਬੜੇ ਵੱਡੇ ਜੰਗੀ ਜਨਰਲ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਫੌਜ ਚ ਵੀ ਰੱਖੇ ਆ। ਉਸ ਤੋਂ ਪਹਿਲਾਂ ਇਹ ਜਿਹੜੇ ਸੀਗੇ ਇਹ ਮਰਾਠਿਆਂ ਕੋਲ ਵੀ ਨੌਕਰੀਆਂ ਕਰਦੇ ਹੁੰਦੇ ਸੀਗੇ। ਡੁਬਾਈ ਜਿਹੜਾ ਸੀਗਾ ਬੜਾ ਵੱਡਾ ਜਨਰਲ ਫੌਜੀ ਜਰਨੈਲ, ਉਹ ਮਰਾਠਿਆਂ ਦੇ ਨਾਲ ਮਹਾਰਾਸ਼ਟਰ ਦੇ ਮਰਾਠਿਆਂ ਦੇ ਨਾਲ ਫੌਜੀ ਜਰਨੈਲ ਸੀ।
ਇੱਕ ਕੰਪ ਤਿਸ ਸਪੁਰਦ ਕਰ ਦਇਓ,
ਮਰਾਠਿਆਂ ਨੇ ਉਹਨੂੰ ਇੱਕ ਫੌਜ ਦੀ ਕੰਪਨੀ ਦਿੱਤੀ ਹੋਈ ਸੀ, ਇੱਕ ਕੈਂਪ ਦਿੱਤਾ ਹੋਇਆ ਸੀ ਜਿਹਦੇ ਵਿਚ ਉਹ ਆਪਣੀ ਫੌਜ ਲੈ ਕੇ ਰਹਿੰਦਾ ਸੀ।
ਬਹੁਤ ਬਰਸ ਸੋ ਚਾਕਰ ਰਹਿਓ,
ਲਗਭਗ 30-40 ਸਾਲ ਡੁਬੋਈ ਨੇ ਉਹ ਨੌਕਰੀ ਕੀਤੀ ਉਹਦੀ ਮਰਾਠਿਆਂ ਦੀ। ਮਰਾਠਿਆਂ ਨੇ ਉਹਨੂੰ ਆਪਣੇ ਵਾਸਤੇ ਵਰਤਿਆ, ਜਿੱਥੇ ਜਿੱਥੇ ਜੰਗਾਂ ਜੁਦਾਂ ਹੁੰਦੀਆਂ ਸੀ ਉਹ ਡੁਬੋਈ ਅੱਗੇ ਹੋ ਕੇ ਲੜਿਆ ਕਰਦਾ ਸੀ ਫਰਾਂਸੀਸੀ ਜਰਨੈਲ। ਜਦੋਂ ਡੁਬੋਈ ਬੁੱਢਾ ਹੋ ਗਿਆ ਤੇ ਉਹ ਫਰਾਂਸ ਨੂੰ ਵਾਪਸ ਜਾਣ ਲੱਗਾ।
ਤੁਰਿਓ ਵੇਚ ਸਭ ਆਪਣ ਯਤਨ,
ਉਹਨੇ ਆਪਣਾ ਘਰ ਬਾਰ ਦਾ ਜੋ ਸਮਾਨ ਸੌਦਾ ਸੀ ਵੇਚ ਦਿੱਤਾ, ਸਾਰਾ ਕੁਝ ਵੇਚ ਵੱਟ ਕੇ ਆਪਣੇ ਕੋਲ ਜੋ ਪੈਸੇ ਬਚੇ ਉਹ ਲੈ ਕੇ ਫਰਾਂਸ ਨੂੰ ਪਰਤ ਗਿਆ।
ਤੀਰੋ ਭੈਣ ਜਾਇਓ ਉਸ ਆਹੇ,
ਉਹਦਾ ਇੱਕ ਭਣੇਵਾ ਸੀ, ਭੈਣ ਜਾਇਓ ਦਾ ਮਤਲਬ ਭੈਣ ਦਾ ਜਾਇਆ ਹੋਇਆ ਭਣੇਵਾ ਭਾਣਜਾ, ਉਹਦਾ ਨਾਮ ਸੀ ਪੀਰੋ, ਪੀਰੋ ਕਰਕੇ ਉਹਦਾ ਨਾਮ ਸੀ। ਉਹ ਵੀ ਫਰਾਂਸੀਸੀ ਸੀ ਕਿਉਂਕਿ ਉਹ ਢਬੋਈ ਦਾ ਹੀ ਭਣੇਵਾ ਸੀਗਾ। ਉਹਨੇ ਆਪਣੇ ਮਾਮੇ ਦੀ ਥਾਂ ਤੇ ਨੌਕਰੀ ਲੈ ਲਈ।
ਬਾਕੀ ਸੌਂਪ ਗਯੋ ਉਸ ਯਾਹੇ,
ਮਾਮਾ ਆਪਣਾ ਸਾਰਾ ਕੁਝ ਉਹਨੂੰ ਹੀ ਸੌਂਪ ਗਿਆ ਵੀ ਤੂੰ ਮੇਰਾ ਭਾਣਜਾ ਹੈ, ਤੂੰ ਨੌਕਰੀ ਕਰੀ ਜਾ, ਮੈਂ ਹੁਣ ਬੁੱਢਾ ਹੋ ਗਿਆ, ਮੈਂ ਆਪਣੇ ਮੁਲਕ ਜਾ ਕੇ ਮਰਾਂਗਾ ਫਰਾਂਸ ਵਿਚ। ਆਪਣੇ ਭਾਣਜੇ ਪੀਰੋ ਨੂੰ ਢਬੋਈ ਨੇ ਆਪਣਾ ਜੋ ਵੀ ਸੀ ਬਚਿਆ ਖੁਚਿਆ ਸਾਰਾ ਸਮਾਨ ਸੌਂਪ ਕੇ ਤੇ ਆ ਫਰਾਂਸ ਨੂੰ ਚਾਲੇ ਪਾ ਦਿੱਤੇ।
ਦੋਹਰਾ ਸੋ ਪੀਰੋ ਇੱਕ ਕੰਪੂਓ ਔਰ ਕੀਏ ਤਿੰਨ ਚਾਰ,
ਉਹ ਜਿਹੜਾ ਪੀਰੋ ਸੀ ਢਬੋਈ ਦਾ ਭਾਣਜਾ, ਉਹ ਵੀ ਬੜਾ ਦਲੇਰ ਸੀਗਾ ਤੇ ਚੰਗਾ ਪੜਿਆ ਲਿਖਿਆ ਸੀ। ਉਹਨੇ ਆਪਣੀ ਲਿਆਕਤ ਦੇ ਨਾਲ ਇੱਕ ਕੰਪਨੀ ਦੀ ਥਾਂ ਤੇ 3-4 ਕੰਪਨੀਆਂ ਫੌਜ ਦੀਆਂ ਬਣਾ ਲਈਆਂ, 3-4 ਉਹਨੇ ਮਿਸਲਾਂ ਬਣਾ ਲਈਆਂ ਫੌਜੀ ਜੰਗੀ ਜੰਗ ਕਰਨ ਵਾਲੀਆਂ। ਹਾਂਜੀ,
ਦਿੱਲੀ ਅਤੇ ਆਗਰੋ ਗੰਗ ਬੀਚ ਬਹਿਓ ਮਾਰ,
ਉਹਨੇ ਇਲਾਕਾ ਮੰਨ ਲਿਆ ਦਿੱਲੀ ਤੇ ਆਗਰੇ ਦੇ ਵਿਚਕਾਰਲਾ ਇਲਾਕਾ ਤੇ ਗੰਗ ਦੁਆਬ ਦਾ ਇਲਾਕਾ ਜਿਹੜਾ ਇਧਰ ਬਰੇਲੀ ਵਾਲੇ ਪਾਸੇ ਜਾ ਕੇ ਸਾਰਾ ਇਲਾਕਾ ਉਹਨੇ ਕਬਜ਼ੇ ਕਰ ਲਿਆ। ਕਾਫੀ ਦੂਰ ਤੱਕ ਉਹਨੇ ਮਾਰ ਮਾਰੀ ਮਰਾਠਿਆਂ ਦੇ ਥੱਲੇ ਰਹਿ ਕੇ। ਹਾਂਜੀ,
ਚਾਉ ਪਈ ਮਰਹੱਟਣ ਕੋ ਤਬ ਸੰਸੋ ਪਯੋ,
ਜਦੋਂ ਉਹਨੇ ਬਹੁਤ ਤਰੱਕੀ ਕਰ ਲਈ ਤੇ ਇਲਾਕਿਆਂ ਦੇ ਕਬਜ਼ੇ ਕਰਨ ਲੱਗ ਪਿਆ ਤੇ ਮਰਾਠਿਆਂ ਨੂੰ ਸ਼ੱਕ ਪੈ ਗਿਆ।
ਚਾਹੇ ਮੁਲਕ ਉਸੇ ਤੇ ਲਇਓ,
ਮਰਾਠਿਆਂ ਨੂੰ ਇਹ ਸ਼ੱਕ ਪੈ ਗਿਆ ਵੀ ਇਹ ਕਿਤੇ ਸਾਨੂੰ ਹੀ ਨਾ ਹੋਰ ਰੰਗ ਵਿਖਾ ਦੇਵੇ, ਸਾਡਾ ਜਰਨੈਲ ਕਿਤੇ ਸਾਡੇ ਤੇ ਹੀ ਭਾਰੂ ਨਾ ਪੈ ਜਾਵੇ। ਇਹ 3-4 ਕੰਪਨੀਆਂ ਬਣਾ ਬੈਠਾ, ਇਹ ਇਲਾਕੇ ਮੱਲਣ ਲੱਗ ਪਿਆ ਕਿਤੇ ਸਾਡੇ ਤੋਂ ਖਿਸਕ ਨਾ ਜਾਵੇ। ਮਰਟਿਆਂ ਨੇ ਵਾਪਸ ਉਹਦੀ ਤਾਕਤ ਖੋਣੀ ਸ਼ੁਰੂ ਕਰ ਦਿੱਤੀ।
ਪੀਰੂ ਮਨਸੂਬੋ ਠਹਿਰਾਇਓ,
ਪੀਰੂ ਬੜਾ ਚਲਾਕ ਸੀ, ਮਰਟਿਆਂ ਦੀ ਚਾਲ ਸਮਝ ਗਿਆ।
ਵੇਚ ਦੇਸ਼ ਅੰਗਰੇਜ਼ਨ ਦੇ ਗਇਓ,
ਉਹ ਪੀਰੂ ਵਾਪਸ ਫਰਾਂਸ ਨੂੰ ਜਾਣ ਲੱਗਾ ਵੀ ਇੱਥੇ ਤੇ ਹੁਣ ਮਰਟਿਆਂ ਨਾਲ ਮੇਰੀ ਦਾਲ ਗਲਣੀ ਕੋਈ ਨੀ, ਮੇਰੇ ਤੋਂ ਤਾਕਤਵਰ ਨੇ ਤੇ ਇਹ ਮੇਰੇ ਤੋਂ ਖੋ ਰਹੇ ਨੇ ਤਾਕਤ। ਪੀਰੂ ਆਪਣਾ ਇਲਾਕਾ ਜਿਹੜਾ ਸੀ ਨਾ, ਜਿੰਨਾ ਕੁ ਉਹਨੇ ਮੱਲਿਆ ਸੀ, ਉਹ ਅੰਗਰੇਜ਼ਾਂ ਨੂੰ ਵੇਚ ਗਿਆ। ਉਹਦਾ ਹੁਣ ਸੁਣੋ ਵੀ ਅੰਗਰੇਜ਼ ਕਿਵੇਂ ਦਿੱਲੀ ਚ ਵੜੇ ਆ। ਆਮ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਹੈ ਵੀ ਦਿੱਲੀ ਦੇ ਅੰਗਰੇਜ਼ਾਂ ਨੇ ਕਿਵੇਂ ਕਬਜ਼ਾ ਕੀਤਾ, ਕਿਵੇਂ ਅੰਗਰੇਜ਼ ਆਏ ਨੇ, ਕਿਵੇਂ ਉਹਨਾਂ ਦੀ ਕੰਪਨੀ ਬਣੀ। ਪਹਿਲਾਂ ਫਰਾਂਸੀਸੀ ਤਾਕਤ ਵਿੱਚ ਸੀਗੇ, ਅੰਗਰੇਜ਼ਾਂ ਦੀ ਇੰਨੀ ਤਾਕਤ ਨਹੀਂ ਸੀ। ਉਹ ਕਲਕੱਤੇ ਬੈਠੇ ਹੋਏ ਸਨ, ਥੋੜਾ ਥੋੜਾ ਉਹ ਵਪਾਰ ਵਪੂਰ ਕਰਦੇ ਸੀ, ਥੋੜੀਆਂ ਮਾਰਾਂ ਮਾਰਦੇ ਸੀ। ਫਰਾਂਸੀਸ ਦਾ ਜਿਹੜਾ ਪੀਰੋ ਡਬੋਈ ਦਾ ਭਾਣਜਾ, ਉਹ ਇਹਨਾਂ ਨੂੰ ਤਾਕਤ ਦੇ ਗਿਆ। ਉਹ ਕਹਿੰਦਾ ਜਿੰਨਾ ਕੁਝ ਮੇਰੇ ਕੋਲ ਤੁਸੀਂ ਸਾਂਭੋ, ਮੈਂ ਮਰੱਟਿਆਂ ਨੂੰ ਨਹੀਂ ਦੇਣਾ। ਮਰੱਟੇ ਮੇਰੇ ਮਾਲਕ ਨੇ, ਪਰ ਇਹ ਹੁਣ ਮੇਰੇ ਨਾਲ ਧੋਖਾ ਕਰਨ ਲੱਗੇ, ਮੈਂ ਇਹਨਾਂ ਵਾਸਤੇ ਕੰਮ ਕਰਦਾ ਰਿਹਾ, ਇਹ ਹੁਣ ਮੇਰੀ ਤਾਕਤ ਖੋਣ ਲੱਗੇ ਆ। ਉਹਨੇ ਆਪਣੀ ਤਾਕਤ ਬਣੀ ਬਣਾਈ ਜਿੰਨੀ ਰਿਆਸਤ ਸੀਗੀ, ਉਹ ਮਰੱਟਿਆਂ ਦੀ ਥਾਂ ਤੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੀ।
1860
ਇਹ ਬਿਕਰਮੀ ਹੈ, 1860 ਬਿਕਰਮੀ ਹੈ। ਇਹਦੇ ਵਿਚੋਂ 57 ਦੇ ਉਹ ਕੱਢ ਤੇ 1803 ਬਣਦੇ ਆ। 1803 ਈਸਵੀ ਜਦੋਂ ਇਧਰ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿਰਫ 4 ਸਾਲ ਜਾਂ 3 ਸਾਲ ਹੀ ਹੋਏ ਸਨ, ਸਮਝ ਲੋ, ਇਹ ਉਦੋਂ ਦੀ ਗੱਲ ਹੈ। ਹਾਂਜੀ,
ਗਯੋ ਮਰਹਟਨ ਕੋ ਵਾਹੋ ਗਾਲ,
ਉਹ ਮਰਹਟਿਆਂ ਦਾ ਬੇੜਾ ਗਰਕ ਕਰਕੇ ਚਲਾ ਗਿਆ, ਮਰਹਟਿਆਂ ਨੂੰ ਗਾਲ ਗਿਆ। ਨਹੀਂ ਤੇ ਖਾਲਸਾ ਜੀ, ਮਰਹਟਿਆਂ ਦਾ ਕਬਜ਼ਾ ਹੋਣਾ ਸੀ ਦਿੱਲੀ ਤੇ, ਸਿੱਖਾਂ ਦੇ ਮਰਹਟਿਆਂ ਦੀਆਂ ਲੜਾਈਆਂ ਹੋਣੀਆਂ ਸਨ, ਹੋਈਆਂ ਵੀ ਨੇ। ਅੰਬਾਲੇ ਦੇ ਕੋਲ ਸ਼ੰਭੂ ਸਟੇਸ਼ਨ ਹੈ ਨਾ ਜਿਹੜਾ, ਉਹਦੇ ਲਾਗੇ ਮਰਦਾਪੁਰ ਪਿੰਡ ਹੈ, ਉਥੇ ਮਰਹਟਿਆਂ ਦੀ ਤੇ ਮਹਾਰਾਜਾ ਪਟਿਆਲਾ ਦੇ ਰਾਜੇ ਸਾਹਿਬ ਸਿੰਘ ਦੀ ਭੈਣ ਰਾਣੀ ਸਾਹਿਬ ਕੌਰ ਦੀ ਜੰਗ ਹੋਈ 1793 ਵਿਚ, ਯਾਨੀ ਇਸ ਘਟਨਾ ਤੋਂ 10 ਸਾਲ ਪਹਿਲਾਂ। ਬੜੀ ਕਰੜੀ ਜੰਗ ਹੋਈ, ਮਰਹਟੇ ਲਗਭਗ 1.5-2 ਲੱਖ ਫੌਜ ਲੈ ਕੇ ਆਏ ਸੀ ਪੰਜਾਬ ਨੂੰ ਬਰਬਾਦ ਕਰਨ ਲਈ, ਪਰ ਰਾਣੀ ਸਾਹਿਬ ਕੌਰ ਬੜੀ ਮਰਦਾਂ ਤਰ੍ਹਾਂ ਉਥੇ ਲੜੀ ਸੀ ਤੇ ਉਹਨੇ ਫੌਜ ਨੂੰ ਭਜਾਇਆ ਸੀ ਮਰਹਟਿਆਂ ਦੀ ਨੂੰ। ਸੋ ਉਹ ਮਰਹਟਿਆਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਵੀ, ਸਿੱਖਾਂ ਨਾਲ ਵੀ ਟੱਕਰ ਹੋਣੀ ਸੀ, ਔਰ ਪਹਿਲਾਂ ਹੁੰਦੀ ਵੀ ਰਹੀ ਹੈ ਮਿਸਲਾਂ ਦੇ ਨਾਲ, ਪਰ ਭਾਣਾ ਉਹ ਹੁੰਦਾ ਪਰਮੇਸ਼ਰ ਨੂੰ ਜੋ ਮਨਜੂਰ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅੰਗਰੇਜ਼ਾਂ ਦਾ ਉਥੇ ਰਾਜ ਕਰਾ ਗਿਆ ਤੇ ਮਰਹਟਿਆਂ ਦਾ ਬੇੜਾ ਗਰਕ ਕਰਕੇ ਪੀਰੂ ਵਾਪਸ ਫਰਾਂਸ ਚਲਾ ਗਿਆ। ਹਾਂਜੀ,
ਲਇਓ ਮੁਲਕ ਅੰਗਰੇਜ਼ਾਂ ਨਾ ਰੋਕ,
ਇਸ ਤਰ੍ਹਾਂ ਦਿੱਲੀ ਦੇ ਉੱਤੇ ਤੇ ਆਲੇ ਦੁਆਲੇ ਮੁਲਕ ਦੇ ਉੱਤੇ, ਆਗਰਾ ਦਾ ਇਲਾਕਾ, ਦਿੱਲੀ ਦਾ ਇਲਾਕਾ, ਕਿੱਥੋਂ ਤੱਕ ਵੀ ਕਹਿ ਲਓ ਵੀ ਘੱਗਰ ਤੱਕ ਦਾ ਇਲਾਕਾ ਜਿਹੜਾ ਹੈ, ਇਹ ਅੰਗਰੇਜ਼ਾਂ ਦੇ ਪਹਿਰੇ ਵਿਚ ਆ ਗਿਆ 1803 ਵਿਚ। ਹਾਂਜੀ,
ਮਰਹਟਨ ਕੈ ਘਰ ਪਰ ਗਯੋ ਸ਼ੋਕ,
ਮਰਹਟਿਆਂ ਨੂੰ ਬੜਾ ਦੁੱਖ ਹੋਇਆ, ਬੜਾ ਸ਼ੋਕ ਹੋਇਆ, ਹੱਥ ਮਲਦੇ ਰਹਿ ਗਏ ਵਿਚਾਰੇ ਵੀ ਸਾਡਾ ਹੀ ਜਰਨੈਲ ਸਾਨੂੰ ਹੀ ਲਾ ਗਿਆ ਅੰਗਰੇਜ਼ਾਂ ਦੇ ਥੱਲੇ, ਸਾਰਾ ਕੁਝ ਖੋ ਕੇ ਅੰਗਰੇਜ਼ਾਂ ਨੂੰ ਦੇ ਗਿਆ। ਸੋ ਬੜੀ ਸੋਚਾਂ ਚ ਪਈ ਅੰਗਰੇਜ਼ ਮਰਹਟਿਆਂ ਦੀ ਫੌਜ। ਹਾਂਜੀ,
ਦਿੱਲੀ ਆਏ ਵੜਿਓ ਕਰਨੈਲ,
ਤੇ ਉਹਨਾਂ ਦਾ ਜਿਹੜਾ ਜਰਨਲ ਸੀ ਨਾ ਅੰਗਰੇਜ਼ਾਂ ਦਾ, ਉਹਦਾ ਨਾਮ ਸੀ ਮਿਸਟਰ ਆਫਟਰ ਲੋਨੀ। ਆਫਟਰ ਲੋਨੀ ਕਰਨਲ ਉਹ ਦਿੱਲੀ ਦੇ ਵਿਚ ਆ ਵੜਿਆ 1803 ਦੇ ਵਿਚ।
ਲੋਨੀ ਅਖਤਰ ਜੋਕਰ ਜਰਨੈਲ,
ਉਸ ਜਰਨੈਲ ਦਾ ਨਾਮ ਆਫਟਰ ਲੋਨੀ, ਆਮ ਪੰਜਾਬੀ ਚ ਉਹਨੂੰ ਲੋਨੀ ਅਖਤਰ ਹੀ ਕਹਿ ਦਿੰਦੇ ਨੇ। ਹਾਂਜੀ,
ਸਿੰਘਣ ਘੇਰ ਲਈ ਚੜ ਦਿੱਲੀ,
ਇਧਰੋਂ ਖਾਲਸੇ ਨੇ ਦਿੱਲੀ ਨੂੰ ਜਾ ਘੇਰਾ ਪਾਇਆ, ਸਿੰਘਣ ਘੇਰ ਲਈ ਚੜ ਦਿੱਲੀ। ਬਾਬਾ ਬਘੇਲ ਸਿੰਘ ਜੀ, ਜਥੇਦਾਰ ਬਾਬਾ ਜੱਸਾ ਸਿੰਘ ਜੀ ਕਈ ਵਾਰ ਦਿੱਲੀ ਨੂੰ ਘੇਰਾ ਪਾਇਆ, ਸਾਲ ਪਿੱਛੋਂ ਜਾ ਕੇ ਦਿੱਲੀ ਤੇ ਕਬਜ਼ਾ ਕਰ ਲੈਂਦੇ ਸੀ ਤੇ ਉਹਨੇ ਨੂੰ ਹੋਲਾ ਮਹੱਲਾ ਆ ਜਾਂਦਾ ਸੀਗਾ ਤੇ ਸਿੰਘਾਂ ਨੇ ਆਖਣਾ ਹੋਲਾ ਮਹੱਲਾ ਤੇ ਸਾਲ ਪਿੱਛੋਂ ਆਉਣਾ ਦਿੱਲੀ ਤੇ ਆਪਾਂ ਫੇਰ ਮਾਰ ਲਾਂਗੇ ਕਹਿੰਦੇ। ਆਖੋ ਸ੍ਰੀ ਵਾਹਿਗੁਰੂ, ਕਿਹੋ ਜਿਹੇ ਸਿੰਘ ਸੀਗੇ, ਕਹਿੰਦੇ ਜਿਹੋ ਜੀ ਬਿੱਲੀ ਮਾਰੀ ਉਹੋ ਜੀ ਦਿੱਲੀ ਮਾਰੀ, ਇਹ ਕਿਹੜੀ ਵੱਡੀ ਗੱਲ ਹੈ, ਅਜਲ ਹੋਲਾ ਮਹੱਲਾ ਮਨਾ ਕੇ ਫੇਰ ਆ ਜਾਵਾਂਗੇ। ਏਦਾਂ ਸਿੰਘ ਵਾਪਸ ਆ ਜਾਂਦੇ ਸੀ ਰਾਜ ਛੱਡ ਕੇ, ਫੇਰ ਜਾ ਕੇ ਦਿੱਲੀ ਮਾਰ ਲੈਂਦੇ ਸੀ। ਏਦਾਂ ਸਿੰਘਾਂ ਦਾ ਬੋਲਬਾਲਾ ਸੀ ਉਸ ਵੇਲੇ। ਤੇ ਜਥੇਦਾਰ ਬਘੇਲ ਸਿੰਘ ਜੀ ਸ਼ਲੋਦੀ ਕਰਨਾਲ ਦੇ ਲਾਗੇ ਬੈਠੇ ਹੋਏ ਸੀ, ਕਰੋੜ ਸਿੰਘ ਜੀ ਅੰਮ੍ਰਿਤਸਰ ਦੇ। ਜਦੋਂ ਲੋੜ ਪੈਂਦੀ ਸੀ ਦਿੱਲੀ ਦੇ ਬਾਦਸ਼ਾਹ ਨੂੰ ਡਰਾ ਲੈਂਦੇ ਸੀ, ਨਜ਼ਰਾਨਾ ਲੈ ਲੈਂਦੇ ਸੀ ਵੀ ਸਿੰਘ ਆ ਰਹੇ ਨੇ ਮੈਨੂੰ ਦੇ, ਤਿੰਨ ਮੈਂ ਸਿੰਘਾਂ ਨੂੰ ਠੰਡਾ ਕਰ ਦੇਣਾ। ਬਾਦਸ਼ਾਹ ਡਰਦਾ ਮਹਾਰਾਜ ਸਿੰਘ ਭਗੇਲ ਸਿੰਘ ਨੂੰ ਰਸਤਾ ਬਸਤਾ ਦੇ ਕੇ ਠੰਡਾ ਕਰ ਦਿੰਦਾ ਸੀ। ਭਗੇਲ ਸਿੰਘਾਂ ਨੂੰ ਕਹਿੰਦਾ ਸੀ ਕੋਈ ਨੀ ਸ਼ਾਂਤ ਰਹੋ। ਦੋ ਕੁ ਮਹੀਨੇ ਲੰਘਦੇ ਸੀ ਫੇਰ ਭਗੇਲ ਸਿੰਘਾਂ ਨੂੰ ਬੁਲਾਉਣ ਦਾ ਧਮਕੀ ਦੇ ਦਿੰਦਾ ਸੀ ਵੀ ਸਿੰਘ ਆ ਰਹੇ ਨੇ ਰਸਤਾ ਬਸਤਾ ਦੇ ਦੇ ਖਾਲਸੇ ਨੂੰ। ਉਦੋਂ ਹੀ ਗੁਰਦੁਆਰਾ ਸੀਸਗੰਜ ਬੰਗਲਾ ਸਾਹਿਬ ਸਾਰੇ ਗੁਰਦੁਆਰੇ ਬਣਾਏ ਸੀ, ਅੱਗੇ ਕਥਾ ਆਉਣੀ ਹੈ ਪੰਥ ਪ੍ਰਕਾਸ਼ ਵਿਚ। ਸੋ ਇਹ ਉਸ ਸਮੇਂ ਦਾ ਵਾਕਿਆ ਜਦੋਂ ਅੰਗਰੇਜ਼ ਮਰਾਠੇ ਫਰਾਂਸੀ ਤੇ ਸਿੱਖ ਤੇ ਮੁਸਲਮਾਨ ਸਾਰੀਆਂ ਤਾਕਤਾਂ ਆਪਸ ਇਸ ਤਾਕ ਵਿਚ ਵੀ ਸਾਡਾ ਰਾਜ ਹੋ ਜੇ ਸਾਡਾ ਹੋ ਜੇ, ਮਰਾਠੇ ਕਹਿੰਦੇ ਸੀ ਸਾਡਾ ਹੋ ਜੇ, ਸਿੱਖ ਕਹਿੰਦੇ ਸੀ ਸਾਡਾ ਦਿੱਲੀ ਤੇ ਕਬਜ਼ਾ ਹੋ ਜੇ, ਅੰਗਰੇਜ਼ ਕਹਿੰਦੇ ਸਾਡਾ ਹੋ ਜੇ, ਤੇ ਇਸ ਤਰ੍ਹਾਂ ਸਾਰੀਆਂ ਤਾਕਤਾਂ ਆਪਸ ਗੁੱਥਮ ਗੁੱਥਾ ਹੋ ਰਹੀਆਂ ਸਨ। ਇਹ ਉਸ ਵੇਲੇ ਦੀ ਗੱਲ ਹੈ। ਹਾਂਜੀ,
ਗੱਲ ਅੰਗਰੇਜ਼ਾਂ ਕਰਦੇ ਢਿੱਲੀ,
ਕਹਿੰਦੇ ਸਿੰਘਾਂ ਨੇ ਜਾ ਕੇ ਅੰਗਰੇਜ਼ਾਂ ਦੀ ਗੱਲ ਢਿੱਲੀ ਪਾਤੀ। ਅੰਗਰੇਜ਼ ਦੇ ਵਿਚਾਰੇ ਨਵੇਂ ਨਵੇਂ ਸ਼ੌਕ ਨਾਲ ਮੁੱਛਾਂ ਨੂੰ ਤਾ ਦੇ ਕੇ ਆਏ ਸੀ ਦਿੱਲੀ ਵੀ ਰਾਜ ਕਰਾਂਗੇ। ਭਗੇਲ ਸਿੰਘ ਨੇ ਜਾ ਕੇ ਉਹਨਾਂ ਨੂੰ ਵੀ ਵਕਤ ਪਾ ਦਿੱਤਾ।
ਅੰਗਰੇਜ਼ਾਂ ਜਰਨੈਲ ਮਨ ਗੁੱਸਾ ਆਇਆ,
ਅੰਗਰੇਜ਼ਾਂ ਦਾ ਜਰਨੈਲ ਜਿਹੜਾ ਸੀ ਉਹਨੂੰ ਬੜਾ ਗੁੱਸਾ ਲੱਗਾ ਵੀ ਇਹ ਕੌਣ ਨੇ ਦੁਮਾਲਿਆਂ ਵਾਲੇ, ਇਹ ਕੌਣ ਨੇ ਦਾੜੀਆਂ ਵਾਲੇ, ਚੜ੍ਹ ਕੇ ਆ ਜਾਂਦੇ ਨੇ ਧੌਣ ਦੇ ਤਲਵਾਰ ਰੱਖ ਕੇ, ਕਹਿੰਦੇ ਰੱਖੋ ਰਸਤਾ ਇੱਥੇ ਤੇ ਖੋ ਖਾ ਕੇ ਖਾਕ ਵੀ ਕਿਉਂ ਜਾਂਦੇ ਨੇ, ਇਹਨਾਂ ਨੂੰ ਪਤਾ ਕਰੀਏ ਕੌਣ ਨੇ। ਹਾਂਜੀ,
ਨਹਿ ਸਿੰਘਣ ਸੋ ਜ਼ੋਰ ਬਸਾਇਆ,
ਸਿੰਘਾਂ ਨਾਲ ਅੰਗਰੇਜ਼ਾਂ ਦਾ ਜ਼ੋਰ ਪੂਰਾ ਨਹੀਂ ਪੈਂਦਾ। ਖਾਲਸੇ ਨੂੰ ਮਾਰੇ ਪ੍ਰਤਾਪ ਹੀ ਐਸਾ ਦਿੱਤਾ ਸਤਿਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਕੋਈ ਸਾਹਮਣੇ ਅੜਿਆ ਹੀ ਨਹੀਂ, ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ। ਬਾਬਾ ਭਗੇਲ ਸਿੰਘ ਜੀ, ਬਾਬਾ ਜੱਸਾ ਸਿੰਘ ਜੀ, ਬੜੇ ਬੜੇ ਸੂਰਮੇ ਸਿੰਘ ਜਰਨੈਲ ਜਦੋਂ ਦਿੱਲੀ ਵੱਲ ਮੂੰਹ ਕਰਦੇ ਤੇ ਅੰਗਰੇਜ਼ਾਂ ਦਾ ਰੰਗ ਉੱਡ ਜਾਂਦਾ ਸੀ।
ਤਬ ਅੰਗਰੇਜ਼ਾਂ ਪੁੱਛਿਓ ਪਾਤਸ਼ਾਹੇ,
ਤਾਂ ਅੰਗਰੇਜ਼ਾਂ ਨੇ ਉਸ ਵੇਲੇ ਜਿਹੜਾ ਬਾਦਸ਼ਾਹ ਸੀ ਨਾ ਮੁਸਲਮਾਨ ਔਰੰਗਜ਼ੇਬ ਦੀ ਔਲਾਦ ਵਿਚੋਂ, ਉਹਦਾ ਨਾਮ ਸੀ ਸ਼ਾਹ ਆਲਮ, ਜਿਹਦਾ ਆਮ ਬਾਦਸ਼ਾਹੀ ਤੁਖਲਸੀ ਨਾਮ ਸ਼ਾਹ ਆਲਮ ਸੀ, ਪਰ ਮਾਪਿਆਂ ਨੇ ਨਾਮ ਰੱਖਿਆ ਸੀ ਗੌਰ ਅਲੀ। ਗੌਰ ਅਲੀ ਸ਼ਾਹ ਆਲਮ ਬਹਾਦਰ ਸ਼ਾਹ ਜਫਰ ਦਾ ਪਿਓ ਸੀਗਾ, ਜਿਹੜਾ ਬਹਾਦਰ ਸ਼ਾਹ ਜਫਰ ਹੋਇਆ ਨਾ ਬਾਅਦ ਵਿਚ, ਉਹਦਾ ਪਿਓ ਸੀਗਾ ਗੌਰ ਅਲੀ। ਗੌਰ ਅਲੀ ਬਾਦਸ਼ਾਹ ਨੂੰ ਅੰਗਰੇਜ਼ਾਂ ਨੇ ਜਨਰਲ ਆਫਟਰ ਲੋਨੀ ਨੇ ਲਾਲ ਕਿਲੇ ਵਿਚ ਬਹਿ ਕੇ ਸਵਾਲ ਪੁੱਛਿਆ,
ਸਿੰਘਣ ਮੁਲਕ ਦਿਓ ਕਿਨ ਆਹੇ।
ਉਹ ਅੰਗਰੇਜ਼ ਪੁੱਛਦਾ, ਕਹਿੰਦਾ ਵੀ ਬਾਦਸ਼ਾਹ ਸਲਾਮਤ ਏ, ਜਿਹੜੇ ਜੋਝ ਚੜ੍ਹ ਕੇ ਆ ਜਾਂਦੇ ਨੇ ਇਹਨਾਂ ਨਾਲ, ਤੁਸੀਂ ਕਈ ਵਾਰੀ ਸਮਝੌਤਾ ਵੀ ਕਰਦੇ ਹੋ ਫੇਰ ਆ ਜਾਂਦੇ ਨੇ, ਇਹਦਾ ਮਹੀਨਾ ਨੀ ਟੱਪਣ ਦਿੰਦੇ ਦਿੱਲੀ ਆ ਕੇ, ਕਹਿੰਦੇ ਲਿਆਓ ਰਸਤਾ ਬਸਤਾ ਦਿਓ ਲੰਗਰ ਦੀਆਂ, ਤੇ ਤੁਸੀਂ ਰੋਜ਼ ਇਹਨਾਂ ਨੂੰ ਲੱਖਾਂ ਰੁਪਈਆ ਚੁੱਕ ਕੇ ਦੇ ਦਿੰਦੇ ਹੋ, ਇਹ ਰਾਜ ਕਰਦੇ ਪਏ ਨੇ ਸੁਣਿਆ ਪੰਜਾਬ ਦੇ ਵਿਚ, ਇਹ ਕੌਣ ਨੇ,
ਦੋਹਰਾ
ਨੂੰ ਰਾਜ ਦਿੱਤਾ ਕਹਿੰਦੇ ਆ, ਤੁਸੀਂ ਇਹਨਾਂ ਨੂੰ ਪਾਤਸ਼ਾਹੀ ਦਿੱਤੀ ਹੈ ਜਾਂ ਇਹ ਐਵੇਂ ਹੀ ਧੱਕੇ ਨਾਲ ਹੀ ਕਬਜ਼ਾ ਕਰੀ ਬੈਠੇ ਨੇ, ਕੌਣ ਨੇ, ਕਿਉਂਕਿ ਦਿੱਲੀ ਦਾ ਬਾਦਸ਼ਾਹ ਹਿੰਦੁਸਤਾਨ ਦਾ ਮਾਲਕ ਹੈ। ਤੇ ਉਹਨੂੰ ਪੁੱਛਦੇ ਨੇ ਅੰਗਰੇਜ਼ ਵੀ ਤੇਰੇ ਮੁਲਕ ਦੇ ਵਿਚ ਇਹ ਕਿਹੜੇ ਆ ਗਏ ਜਿਹੜੇ ਤੈਨੂੰ ਵੀ ਆ ਕੇ ਅੱਖਾਂ ਵਿਖਾਉਂਦੇ ਨੇ, ਤੇਰੇ ਕੋਲੋਂ ਹੀ ਨਿਸ਼ਾਨੇ ਲੈਂਦੇ ਨੇ, ਇਹਨਾਂ ਬਾਰੇ ਦੱਸ ਜਰਾ। ਹਾਂਜੀ,
ਦੋਹਰਾ ਮਾਰਿਓ ਕੌਣ ਗਨੀਮ ਇਹਨਾਂ, ਕੌਣ ਸਵਾਰਿਓ ਕਾਮ,
ਇਹਨਾਂ ਨੇ ਤੁਹਾਡਾ ਕੋਈ ਕੰਮ ਸਵਾਰਿਆ ਵੀ ਹੈ ਕਿ ਐਵੇਂ ਧੱਕੇ ਨਾਲ ਹੀ ਤੁਹਾਡੇ ਕੋਲੋਂ ਖਾਈ ਜਾਂਦੇ ਨੇ, ਇਹਨਾਂ ਨੇ ਕੋਈ ਦੁਸ਼ਮਣ ਮਾਰਿਆ, ਕੋਈ ਵੱਡਾ ਮੋਰਚਾ ਇਹਨਾਂ ਨੇ ਫਤਿਹ ਕੀਤਾ, ਜੇ ਤੁਹਾਡਾ ਕੰਮ ਸਵਾਰਿਆ ਹੋਵੇ ਦਿੱਲੀ ਤਖ਼ਤ ਦਾ, ਕੋਈ ਤੁਹਾਡਾ ਫਾਇਦਾ ਕੀਤਾ ਹੋਵੇ ਤੇ ਤੁਸੀਂ ਇਹਨਾਂ ਨੂੰ ਦਿਓ ਤੇ ਖਾਈ ਜਾਣ, ਪਰ ਇਹ ਤੇ ਰੋਜ਼ ਆ ਕੇ ਘੂਰਦੇ ਵੀ ਨੇ ਤੇ ਖਾਂਦੇ ਵੀ ਨੇ, ਕੌਣ ਨੇ ਇਹ?
ਜਿਨੋ ਪਟੋ ਲਿਖਾਏ ਜਿਨ ਕਹੋ ਸ਼ਾਹੇ ਉਸ ਨਾਮ,
ਤੁਹਾਡੇ ਕਿਸੇ ਵੱਡੇ ਬਾਦਸ਼ਾਹ ਨੇ ਇਹਨਾਂ ਨੂੰ ਕੋਈ ਪਟਾ ਲਿਖ ਕੇ ਦਿੱਤਾ ਹੋਇਆ ਵੀ ਪੰਜਾਬ ਦਾ ਰਾਜ ਕਰੀ ਜਾਓ, ਇਹ ਤੁਹਾਡੇ ਤੋਂ ਮਨਜ਼ੂਰੀ ਲੈ ਕੇ ਰਾਜ ਕਰਦੇ ਨੇ ਕਿ ਐਵੇਂ ਧੱਕੇ ਨਾਲ ਹੀ ਦੱਬ ਕੇ ਬੈਠੇ ਨੇ?
ਚਾਹ ਭਾਈ ਤਬ ਪਾਤਸ਼ਾਹੇ ਉੱਤਰ ਕਹਿਓ।
ਖਾਲਸਾ ਜੀ ਗੱਲ ਨੋਟ ਕਰਿਆ ਜੇ, ਅੱਜ ਨਾ ਇੰਡੀਆ ਵਿਚ ਬੜੀ ਗੱਲ ਕਹਿੰਦੇ ਆ ਵੀ ਸਿੱਖਾਂ ਨੇ ਗਦਾਰੀ ਕੀਤੀ ਸੀ ਤੇ ਤਾਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਸੀਗਾ, ਇਹ ਗੱਲ ਬੜੀ ਪ੍ਰਚਾਰ ਹੈ ਇੰਡੀਆ ਦੇ ਵਿਚ, ਵੱਡੇ ਵੱਡੇ ਪ੍ਰੋਫੈਸਰ ਕਰਦੇ ਹੁੰਦੇ ਆ ਕਾਲਜਾਂ ਯੂਨੀਵਰਸਿਟੀ ਚ, ਗੱਲਾਂ ਪੜ੍ਹਾਈਆਂ ਜਾਂਦੀਆਂ ਉੱਥੇ ਵੀ ਸਿੱਖਾਂ ਨੇ ਨਾ 1857 ਦੇ ਗਦਰ ਵਿਚ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਤਾਂ ਬਹਾਦਰ ਸ਼ਾਹ ਜਫਰ ਹਾਰਿਆ, ਪਰ ਇਹ ਨੀ ਪਤਾ ਉਹਨਾਂ ਲੋਕਾਂ ਨੂੰ ਵੀ ਬਹਾਦਰ ਸ਼ਾਹ ਦੇ ਪਿਓ ਨੇ ਸਿੱਖਾਂ ਦੇ ਖਿਲਾਫ਼ ਕੀ ਜ਼ਹਿਰ ਉਗਲਿਆ ਸੀਗਾ, ਉਹਦੇ ਮੁੱਢ ਤੋਂ ਹੀ ਉਗਲਦੇ ਰਹੇ ਨੇ, ਬਾਬਰ ਤੋਂ ਲੈ ਕੇ ਜਹਾਂਗੀਰ ਤੇ ਫਿਰ ਔਰੰਗਜ਼ੇਬ, ਉਹਨਾਂ ਨੇ ਕੋਈ ਘਟ ਤਾਂ ਕੀਤੀ ਨਹੀਂ, ਪਰ ਜੇ ਆਪਾਂ ਦੇਖੀਏ ਵੀ ਜਦੋਂ ਆਰਾਮ ਦਾ ਮੌਕਾ ਸੀ ਉਦੋਂ ਵੀ ਉਹਨਾਂ ਨੇ ਕਸਰ ਨਹੀਂ ਛੱਡੀ। ਬਹਾਦਰ ਸ਼ਾਹ ਦੇ ਪਿਓ ਗੌਰ ਅਲੀ ਬਾਦਸ਼ਾਹ ਸ਼ਾਹ ਆਲਮ ਦਿੱਲੀ ਦੇ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਸਾਡੇ ਬਾਰੇ ਕੀ ਬਿਆਨ ਦਿੱਤਾ ਸੁਣੋ ਜਰਾ।
ਨਹੀਂ ਸ਼ਾਹੇ ਕਿਨ ਇਨ ਕਉ ਲਿਖ ਦਇਓ।
ਉਹ ਕਹਿਣ ਲੱਗਾ ਅੰਗਰੇਜ਼ਾਂ ਨੂੰ, ਕਹਿੰਦਾ ਸਾਹਿਬ ਇਹਨਾਂ ਨੂੰ ਕਿਸੇ ਬਾਦਸ਼ਾਹ ਨੇ ਕੁਝ ਨਹੀਂ ਲਿਖ ਕੇ ਦਿੱਤਾ ਹੋਇਆ, ਇਹ ਐਵੇਂ ਧੱਕੇ ਨਾਲ ਹੀ ਕਰਦੇ ਨੇ, ਇਹਨਾਂ ਨੂੰ ਅਸੀਂ ਕੋਈ ਲਿਖ ਕੇ ਨਹੀਂ ਦਿੱਤਾ ਵੀ ਤੁਸੀਂ ਰਾਜ ਕਰ ਲੋ।
ਨਹੀਂ ਕੰਮ ਕੋ ਇਹਨਾਂ ਸਵਾਰਿਓ।
ਇਹਨਾਂ ਨੇ ਸਾਡਾ ਕੰਮ ਵੀ ਕੋਈ ਨਹੀਂ ਦੇਸ਼ ਦਾ ਸਵਾਰਿਆ। ਇਹ ਤਾਂ ਜਰੈਮ ਪੇਸ਼ਾ ਲੋਕ ਨੇ, ਜ਼ੁਲਮ ਕਰਨ ਵਾਲੇ, ਡਾਕੇ ਮਾਰਨ ਵਾਲੇ, ਇਹ ਤਾਂ ਕਤਲ ਕਰਨ ਵਾਲੇ ਬੰਦੇ ਨੇ, ਤੇ ਇਹਨਾਂ ਨੇ ਸਾਡਾ ਕੱਖ ਨਹੀਂ ਸਵਾਰਿਆ ਦੇਸ਼ ਦਾ।
ਨਹਿ ਗਨੀਮ ਕੋ ਇਹਨਾਂ ਨੇ ਮਾਰਿਓ।
ਨਾ ਇਹਨਾਂ ਨੇ ਕੋਈ ਦੁਸ਼ਮਣ ਮਾਰਿਆ ਹੈ।
ਨਿਜ ਮਲ ਮੁਗਲ ਨੇ ਨਾਦਰ ਬੁਲਾਇਓ।
ਇਹਨਾਂ ਨੇ ਕਾਰਨ ਅਸੀਂ ਇਹ ਦੱਸਦੇ ਹਾਂ ਵੀ ਸਾਡਾ ਨਿਜ਼ਾਮੁਲ ਮੁਲਕ ਇੱਕ ਹੋਇਆ ਪਹਿਲਾਂ ਵੱਡਾ, ਉਹਨੇ ਨਾਦਰ ਸ਼ਾਹ ਨੂੰ ਬੁਲਾ ਲਿਆ ਸੀ। ਜਦੋਂ ਨਾਦਰ ਸ਼ਾਹ ਸਾਡੇ ਤੇ ਚੜ ਕੇ ਆਇਆ ਸੀਗਾ ਮੁਗਲਾਂ ਨਾਲ ਲੜਨ ਵਾਸਤੇ, ਉਦੋਂ ਇਹਨਾਂ ਸਿੱਖਾਂ ਨੂੰ ਮੌਕਾ ਮਿਲ ਗਿਆ ਸੀ ਤੇ ਇਹ ਉੱਠ ਪਏ ਸਨ, ਤੇ ਇਹਨਾਂ ਨੇ ਪੰਜਾਬ ਮੱਲ ਲਿਆ ਸੀ।
ਦਿੱਲੀ ਕਉ ਉਨ ਨਾਸ ਕਰਾਇਓ।
ਨਾਦਰ ਸ਼ਾਹ 1738 ਦੇ ਵਿਚ ਆਇਆ ਸੀਗਾ, ਯਾਨੀ ਇਸ ਘਟਨਾ ਤੋਂ ਕੋਈ 65 ਸਾਲ ਪਹਿਲਾਂ ਦੀ ਗੱਲ ਯਾਦ ਕਰਾ ਰਿਹਾ। ਉਹ ਕਹਿੰਦਾ 65 ਸਾਲ ਹੋ ਗਏ ਨੇ ਵੀ ਇੱਕ ਨਾਦਰ ਸ਼ਾਹ ਇਰਾਨ ਤੋਂ ਚੜ ਕੇ ਆਇਆ ਸੀ, ਉਹਨੇ ਜਦੋਂ ਦਿੱਲੀ ਦਾ ਨਾਸ ਕੀਤਾ ਸੀ।
ਰੋਹੇਲੇ ਨਜੀਬੇ ਅਹਿਮਦ ਸ਼ਾਹੀ ਸਦਵਾਯੋ।
ਫਿਰ ਇੱਕ ਨਜੀਬ ਦੌਲਾ ਸੀਗਾ ਰੋਹੇਲਿਆਂ ਚੋਂ, ਵਜ਼ੀਰ ਆਜ਼ਮ ਦਿੱਲੀ ਦਾ, ਉਹਨੇ ਨਾਦਰ ਦੇ ਚੇਲੇ ਅਹਿਮਦ ਸ਼ਾਹ ਅਬਦਾਲੀ ਨੂੰ ਸੱਦ ਲਿਆ ਸੀ ਹਿੰਦੁਸਤਾਨ ਤੇ ਹਮਲਾ ਕਰਨ ਲਈ।
ਭਾਊ ਮਰਹੱਟੋ ਉਹਨੇ ਗਲਵਾਯੋ।
ਜਿਹਦੇ ਨਾਲ ਭਾਊ ਮਰਹੱਟਿਆਂ ਦੀ ਲੜਾਈ ਹੋਈ ਸੀ ਤੇ ਮਰਹੱਟੇ ਮਾਰੇ ਸਨ।
ਆਪ ਥੱਕ ਕੇ ਬਹੁ ਮੁੜ ਗਯੋ।
ਅਹਿਮਦ ਸ਼ਾਹ ਅਬਦਾਲੀ ਕਈ ਵਾਰੀ ਆਇਆ ਸੀ ਤੇ ਥੱਕ ਕੇ ਵਾਪਸ ਮੁੜ ਗਿਆ ਸੀ ਆਪਣੇ ਮੁਲਕ ਨੂੰ।
ਮੁਲਕ ਆਕੀ ਇਮ ਉਸ ਤੇ ਰਹਿਓ।
ਇਸ ਕਰਕੇ ਅਸੀਂ ਤਾਂ ਅਹਿਮਦ ਸ਼ਾਹ ਨਾਲ ਲੜਦੇ ਰਹਿ ਗਏ ਤੇ ਇਹਨਾਂ ਸਿੱਖਾਂ ਦੇ ਲੋਕ ਜੱਟਾਂ ਨੇ, ਪਿੰਡ ਦੇ ਪੰਜਾਬੀਆਂ ਨੇ ਡਾਂਗਾ ਸੋਟੇ ਚੁੱਕ ਚੁੱਕ ਕੇ ਪਿੰਡਾਂ ਦੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਤੇ ਇਹ ਜਿਹੜੇ ਲੋਕ ਸੀ ਜਰੈਮ ਪੇਸ਼ਾ ਜੇ ਲੋਕ ਸੀਗੇ, ਇਹਨਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ। ਇਹ ਆਕੀ ਹੋ ਗਏ ਸਾਡੇ ਤੋਂ। ਹਾਂਜੀ
ਸ਼ਾਹੇ ਦੁਸ਼ਟ ਇਮ ਕਪਟ ਉਚਾਰਾ।
ਇਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ, ਇਹ ਕੋਈ ਵਧੀਆ ਬੰਦੇ ਨਹੀਂ, ਇਹ ਜਰਾਇਮ ਪੇਸ਼ਾ ਲੋਕ ਨੇ ਤੇ ਇਹ ਡਾਕੇ ਡੁਕੇ ਮਾਰਦੇ ਨੇ ਤੇ ਇਹ ਪੰਜਾਬ ਤੇ ਕਬਜ਼ਾ ਕਰੀ ਬੈਠੇ, ਇਹਨਾਂ ਦਾ ਕੋਈ ਰਾਜ ਭਾਗ ਨਹੀਂ, ਇਹ ਗਰੀਬ ਲੋਕ ਸੀ, ਸਾਡੀ ਰਈਅਤ ਸੀਗੇ, ਸਾਡੀ ਪਰਜਾ ਸੀਗੇ ਤੇ ਇਸ ਔਲੇ 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 ਪੰਜਾਬ ਦੇ ਰਾਜੇ ਬਣ ਬੈਠੇ ਨੇ।
ਸਿੰਘਣ ਉਪਰ ਤੋੜਾ ਝਾੜਾ।
ਏਦਾਂ ਉਸ ਦੁਸ਼ਟ ਕਪਟੀ ਬਾਦਸ਼ਾਹ ਨੇ ਖਾਲਸੇ ਦੇ ਤੋੜਾ ਝਾੜ ਦਿੱਤਾ, ਸਿੰਘਾਂ ਦੀ ਬਦਨਾਮੀ ਕਰ ਦਿੱਤੀ ਅੰਗਰੇਜ਼ਾਂ ਦੇ ਸਾਹਮਣੇ।
ਸਿੰਘਣ ਕੋ ਉਨ ਰਈਅਤ ਬਤਾਇਓ।
ਉਹਨੇ ਸਿੰਘਾਂ ਨੂੰ ਰਈਅਤ ਪਰਜਾ ਦੱਸਿਆ ਵੀ ਇਹ ਸਾਡੀ ਪਰਜਾ ਸੀ, ਗਰੀਬ ਪਰਜਾ, ਤੇ ਸਾਡੇ ਤੋਂ ਇਹ ਸਾਨੂੰ ਲੜਨਾ ਪੈ ਗਿਆ ਨਾਦਰ ਨਾਲ। ਇਹ ਹੁਣ ਬਚਨ ਦੇ ਗੁਰੂ ਦੇ ਪੂਰੇ ਹੋ ਰਹੇ ਸੀ। ਕਲਗੀਧਰ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਸਾਹਿਬ ਪੁੱਛਿਆ, ਮਹਾਰਾਜ 10 ਲੱਖ ਤੋਂ ਵੱਡੀਆਂ ਫੌਜਾਂ ਦੇ ਮਾਲਕ ਔਰੰਗਜ਼ੇਬ ਬਾਦਸ਼ਾਹ, ਜਿਹਦੇ ਕੋਲ ਵੱਡੀਆਂ ਤੋਪਾਂ, ਵੱਡੇ ਰਹਿਕਲੇ, ਵੱਡੇ ਕਿਲੇ, ਵੱਡੇ ਖਜ਼ਾਨੇ, ਔਰੰਗਜ਼ੇਬ ਦੀ ਏਡੀ ਵੱਡੀ ਬਾਦਸ਼ਾਹੀ ਮੁਗਲਾਂ ਦੀ ਕਿਵੇਂ ਖਤਮ ਕਰਾਂਗੇ? ਅਸੀਂ ਤਾਂ ਸਿੰਘ ਹੀ ਥੋੜੇ ਜਿਹੇ ਹਾਂ, ਮੁੱਠੀ ਭਰ ਖਾਲਸਾ, ਤੁਸੀਂ 5 ਸਿੰਘ ਸਾਜੇ ਹੈ ਤੇ ਇਹ ਮਹਾਰਾਜ ਥੋੜੀ ਜੀ ਫੌਜ ਲੱਖਾਂ ਨੂੰ ਕਿਵੇਂ ਬਰਬਾਦ ਕਰ ਦੇਵੇਗੀ? ਉਸ ਵੇਲੇ ਕਲਗੀਧਰ ਪਾਤਸ਼ਾਹ ਬਚਨ ਕੀਤਾ, ਕਾਬਲ ਤੇ ਕੁੱਤਾ ਮੰਗਵਾਊਂ, ਉਨ ਤੇ ਇਨਕਾ ਨਾਸ ਕਰਾਊਂ। ਕਹਿੰਦੇ ਦਇਆ ਸਿੰਘ ਚਿੰਤਾ ਨਾ ਕਰ, ਕਾਬਲੀ ਕੁੱਤਾ ਆਵੇਗਾ, ਇਹਨਾਂ ਨੂੰ ਪਾੜੇਗਾ, ਉਹ ਖਾਏਗਾ, ਸਿੰਘ ਰਾਜ ਕਰਨਗੇ। ਜਦੋਂ ਨਾਦਰ ਸ਼ਾਹ ਆਇਆ ਚੜ ਕੇ, ਉਹਨੇ ਦਿੱਲੀ ਦੀ ਲੱਕ ਤੋੜ ਦਿੱਤੀ। 70,000 ਬੰਦਾ ਨਾਦਰ ਨੇ ਇੱਕੋ ਦਿਨ ਕਤਲ ਕੀਤਾ ਦਿੱਲੀ ਦੇ ਵਿੱਚ, ਇੱਕ ਦਿਨ ਸਵੇਰ ਤੋਂ ਸ਼ਾਮ ਤਾਈ 70,000 ਲਾਸ਼ ਵਿਛਾ ਦਿੱਤੀ। ਫਿਰ ਅਬਦਾਲੀ ਆਇਆ, 11 ਵਾਰ ਆਇਆ ਕਿ 17 ਵਾਰ, ਉਹ ਜਿੰਨੇ ਵਾਰ ਵੀ ਆਇਆ ਉਹਨੇ ਦਿੱਲੀ ਨਾਲ ਟੱਕਰ ਹੋਈ ਉਹਦੀ। ਉਹ ਚਾਹੁੰਦਾ ਸੀ ਕਿ ਜਿਹੜਾ ਪੰਜਾਬ ਹੈ ਇਹ ਅਫਗਾਨਿਸਤਾਨ ਦਾ ਹਿੱਸਾ ਬਣੇ, ਲਾਹੌਰ ਮੇਰਾ, ਤੇ ਦਿੱਲੀ ਵਾਲੇ ਕਹਿੰਦੇ ਸੀ ਵੀ ਲਾਹੌਰ ਦਿੱਲੀ ਦਾ, ਸਾਡਾ ਹਿੰਦੁਸਤਾਨ ਦਾ ਹਿੱਸਾ ਰਹੇ। ਤੇ ਸਿੰਘ ਕਹਿੰਦੇ ਸੀ ਨਾ ਦਿੱਲੀ ਦਾ ਨਾ ਅਫਗਾਨਿਸਤਾਨ ਦਾ ਲਾਹੌਰ ਖਾਲਸੇ ਦਾ, ਤਿੰਨ ਟੱਕਰਾਂ ਲੜਦੀਆਂ ਸੀ ਆਪਸ ਵਿਚ। ਸੋ ਉਹ ਜਿਹੜਾ ਅਬਦਾਲੀ ਆਇਆ ਨਾ, ਨਾਦਰ ਆਇਆ, ਨੁਕਸਾਨ ਤੇ ਉਹਨੇ ਸਿੱਖਾਂ ਦਾ ਵੀ ਕੀਤਾ ਅਬਦਾਲੀ ਨੇ ਵੱਡੇ ਘੱਲੂਘਾਰੇ ਚ, ਪਰ ਫਾਇਦਾ ਵੀ ਕਰ ਗਿਆ। ਫਾਇਦਾ ਇਹ ਕਰ ਗਿਆ ਵੀ ਦਿੱਲੀ ਵਾਲਿਆਂ ਦਾ ਪਤਾ ਸਾਫ਼ ਕਰ ਗਿਆ, ਉਹ ਦਿੱਲੀ ਵਾਲਿਆਂ ਨੂੰ ਦਿੱਲੀ ਚ ਵਾੜ ਗਿਆ, ਸਿੰਘਾਂ ਦੀ ਤਾਕਤ ਫੜਨ ਦਾ ਮੌਕਾ ਮਿਲ ਗਿਆ। ਸੋ ਉਹ ਗੱਲ ਇੱਥੇ ਆ ਰਹੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹੋਏ ਪੂਰੇ। ਨਾਦਰ ਤੇ ਅਬਦਾਲੀ ਨੇ ਜੋ ਮੁਗਲਾਂ ਦਾ ਲੱਕ ਤੋੜਿਆ, ਉਹ ਪਠਾਨ ਸੀਗੇ, ਮੁਗਲ ਸੀਗੇ। ਸਦੀਆਂ ਤੋਂ ਮੁਗਲਾਂ ਦੇ ਪਠਾਣਾਂ ਦੀ ਲੜਾਈ ਚੱਲੀ ਆਈ। ਗੁਰੂ ਗ੍ਰੰਥ ਸਾਹਿਬ ਚ ਵੀ ਜ਼ਿਕਰ ਆਉਂਦਾ ਮੁਗਲ ਪਠਾਣਾ ਭਾਈ ਲੜਾਈ। ਬਾਬਰ ਮੁਗਲ ਸੀਗਾ ਤੇ ਇੱਥੇ ਕਾਬਜ ਸੀਗੇ ਪਠਾਣ, ਚੜ ਕੇ ਆਇਆ ਉਹਨੇ ਪਠਾਣਾਂ ਕੋਲੋਂ ਰਾਜ ਖੋਲਿਆ। ਫੇਰ ਸ਼ੇਰ ਸ਼ਾਹ ਸੂਰੀ ਪਠਾਣ ਉਹਨੇ ਹਮਾਯੂ ਕੋਲੋਂ ਆ ਕੇ ਖੋਲਿਆ, ਹਮਾਯੂ ਨੇ ਫੇਰ ਉਹਦੇ ਕੋਲੋਂ ਖੋਲਿਆ। ਏਦਾਂ ਇਹ ਬੜੀ ਪੁਰਾਣੀ ਲੜਾਈ ਇਹਨਾਂ ਦੀ ਆਪਸ ਚੱਲਦੀ ਆਉਂਦੀ ਮੁਗਲਾਂ ਦੇ ਪਠਾਣਾਂ ਦੀ। ਸੋ ਉਸੇ ਲੜਾਈ ਚ ਖਾਲਸੇ ਨੂੰ ਮੌਕਾ ਮਿਲ ਗਿਆ। ਹਾਂਜੀ,
ਨਹਿ ਉਨ ਖਾਲਸੋ ਪੰਥ ਜਤਾਇਓ,
ਸਿੰਘਾਂ ਨੂੰ ਜਰੈਮ ਪੇਸ਼ਾ ਕੌਮ ਕਹਿ ਦਿੱਤਾ ਗੌਰ ਅਲੀ ਬਾਦਸ਼ਾਹ ਨੇ ਕਿ ਇਹ ਤੇ ਡਾਕੂ ਸੀਗੇ, ਮਾੜੇ ਮੋਟੇ ਪਿੰਡਾਂ ਚ ਫਿਰਦੇ ਸੀ, ਇਹਨਾਂ ਨੇ ਕਬਜ਼ਾ ਕਰ ਲਿਆ। ਸਿੰਘਾਂ ਨੂੰ ਖਾਲਸੇ ਪੰਥ ਕਰਕੇ ਨਹੀਂ ਦੱਸਿਆ ਵੀ ਇਹ ਪੰਥ ਹੈ ਮਹਾਰਾਜ ਦਾ, ਇਸ ਪੰਥ ਦੀਆਂ ਮਹਾਨ ਕੁਰਬਾਨੀਆਂ ਨੇ, ਇਹਨਾਂ ਦੇ ਰਹਿਬਰ ਬੜੇ ਮਹਾਨ ਹੋਏ ਨੇ, ਇਹ ਗੱਲ ਨਹੀਂ ਦੱਸੀ। ਤੇ ਬਲਕਿ ਸਿੰਘਾਂ ਨੂੰ ਜੰਗਲੀ ਜੇ ਦੱਸ ਕੇ ਉਸ ਬਾਦਸ਼ਾਹ ਨੇ ਖਾਲਸੇ ਦੇ ਤੋੜਾ ਝਾੜ ਦਿੱਤਾ।
ਨਹਿ ਉਨ ਗੁਰੂਆਂ ਭੇਦ ਕਛ ਕਹਾ,
ਇਹ ਵੀ ਨਹੀਂ ਦੱਸਿਆ ਵੀ 10 ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੋਏ ਨੇ ਜਿਨ੍ਹਾਂ ਨੇ ਪੰਥ ਸਾਜਿਆ ਹੈ।
ਗੁਰੂਆਂ ਸ਼ਾਹਨ ਜਿਮ ਝਗੜੋ ਰਹਾ,
ਇਹ ਵੀ ਨਹੀਂ ਦੱਸਿਆ ਵੀ ਗੁਰੂਆਂ ਦਾ ਤੇ ਸ਼ਾਹਾਂ ਦਾ ਆਪਸ ਵਿਚ ਝਗੜਾ ਵੀ ਰਿਹਾ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ 33 ਤਵੀ ਤੇ ਬਹਾਇਆ ਹੈ, ਗੁਰੂ ਹਰਗੋਬਿੰਦ ਸਾਹਿਬ ਨਾਲ 4 ਜੰਗ ਕੀਤੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਚਾਂਦਨੀ ਚੌਂਕ ਚ ਲਾਇਆ ਹੈ, ਬੇਅੰਤ ਬੇਅੰਤ ਸ਼ਹੀਦੀ ਸਾਕੇ ਗੁਰੂਆਂ ਨਾਲ ਕੀਤੇ ਨੇ। ਉਹ ਗੱਲ ਨਹੀਂ ਦੱਸੀ ਬਾਦਸ਼ਾਹ ਨੇ, ਆਪਣੀਆਂ ਕਰਤੂਤਾਂ ਨਹੀਂ ਦੱਸੀਆਂ ਤੇ ਸਿੰਘਾਂ ਦਾ ਇਤਿਹਾਸ ਵੀ ਨਹੀਂ ਦੱਸਿਆ, ਬਲਕਿ ਇੰਨੀ ਕਹਿ ਕੇ ਟਾਲ ਦਿੱਤੀ ਵੀ ਇਹ ਤੇ ਜਰੈਮ ਪੇਸ਼ਾ ਲੋਕ ਨੇ, ਇਹ ਦਾੜੀਆਂ ਜਿਹੀਆਂ ਰੱਖਦੇ ਨੇ, ਜੰਗਲਾਂ ਚ ਰਹਿੰਦੇ ਨੇ, ਮਾਰ ਕੇ ਖਾਈ ਜਾਂਦੇ ਨੇ, ਇਹ ਸਾਨੂੰ ਵੀ ਤੰਗ ਕਰਦੇ ਨੇ, ਅਸੀਂ ਇਹਨਾਂ ਨੂੰ ਨਾ ਥੋੜਾ ਜਿਹਾ ਰਾਜ ਦਿੱਤਾ ਹੋਇਆ ਵੀ ਤੁਸੀਂ ਆਰਾਮ ਨਾਲ ਰਹਿ ਕੇ ਰੋਟੀ ਖਾਈ ਜਾਓ, ਇਹ ਸਾਡੀ ਰਹਿਨਮਾਈ, ਸਾਡੀ ਰਹਿਮਤ ਤੇ ਸਾਡੀ ਦਇਆ ਤੇ ਪਲਦੇ ਨੇ। ਫਿਰ ਏਦਾਂ ਕਹਿ ਦਿੱਤਾ। ਜਦੋਂ ਇਹ ਗੱਲ ਕਹੀ ਅੰਗਰੇਜ਼ਾਂ ਨੂੰ,
ਦੋਹਰਾ ਸ੍ਰੀ ਗੁਰੂ ਨਾਨਕ ਜਿਮ ਭਇਓ ਆਗੇ ਵਧਿਓ ਪ੍ਰਤਾਪ,
ਇਹ ਗੱਲ ਨਹੀਂ ਦੱਸੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਅਵਤਾਰ ਧਾਰ ਕੇ ਆਏ, ਉਹਨਾਂ ਦੇ 10 ਜਾਮੇ ਹੋਏ, ਉਹਨਾਂ ਦਾ ਪ੍ਰਤਾਪ ਵਧਿਆ। ਉਹ ਸੱਚੀ ਗੱਲ ਜਿਹੜੀ ਸੀ ਨਾ ਖਾਲਸੇ ਦੀ, ਇਤਿਹਾਸ ਦੀ, ਉਸ ਦੁਸ਼ਟ ਬਾਦਸ਼ਾਹ ਨੇ ਸ਼ਾਹ ਆਲਮ ਅਲੀ ਗੌਰ ਨੇ ਦੱਸੀ ਨਹੀਂ।
ਜਿਮ ਬਾਬਰ ਪਰ ਕਿਰਪਾ ਭਈ ਕਹਿਓ ਨਾ ਮਨ ਰੱਖ ਪਾਪ,
ਮਨ ਚ ਪਾਪ ਰੱਖਿਆ, ਇਹ ਵੀ ਨਹੀਂ ਦੱਸਿਆ ਵੀ ਮੇਰੇ ਵੱਡੇ ਬਾਬਰ ਨੂੰ ਰਾਜ ਤਾਂ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ, ਅਸੀਂ ਤੇ ਗੁਰੂ ਨਾਨਕ ਦਾ ਦਿੱਤਾ ਰਾਜ ਕਰ ਰਹੇ ਹਾਂ, ਇਹ ਭੁੱਲ ਗਿਆ ਜਾਂ ਜਾਣ ਕੇ ਲੁਕਾ ਗਿਆ, ਬਲਕਿ ਇਹ ਕਹਿ ਗਿਆ ਵੀ ਸਿੱਖਾਂ ਨੂੰ ਰਾਜ ਅਸੀਂ ਦਿੱਤਾ, ਇਹ ਨਹੀਂ ਕਿਹਾ ਵੀ ਸਿੱਖਾਂ ਦੇ ਗੁਰੂ ਨੇ ਸਾਨੂੰ ਰਾਜ ਦਿੱਤਾ, ਉਹਦੀ ਥਾਂ ਤੇ ਕਹਿ ਗਿਆ ਵੀ ਸਿੱਖਾਂ ਨੂੰ ਰਾਜ ਅਸੀਂ ਦਿੱਤਾ, ਇਹ ਪੰਜਾਬ ਚ ਡਾਕੇ ਡੂਕੇ ਮਾਰਦੇ ਸੀ, ਅਸੀਂ ਆਖਿਆ ਚਲੋ ਤੁਸੀਂ ਥੋੜਾ ਜਿਹਾ ਰਾਜ ਕਰ ਲੋ। ਹਾਂਜੀ,
ਚਾਹੋ ਭਾਈ ਜਿਮ ਫਿਰ ਮੁਗਲਾਂ ਨੇ ਹਿੰਦੂ ਸਤਾਏ,
ਉਹ ਵੀ ਨਹੀਂ ਦੱਸਿਆ ਵੀ ਮੁਗਲਾਂ ਨੇ ਹਿੰਦੂਆਂ ਨੂੰ ਕਿੰਨੇ ਦੁੱਖ ਦਿੱਤੇ, ਹਿੰਦੂਆਂ ਦੇ ਸਵਾ ਸਵ ਮਨ ਜਨੇਊ ਤੋੜ ਕੇ ਔਰੰਗਾ ਰੋਟੀ ਖਾਂਦਾ ਸੀ, ਇਹ ਗੱਲ ਵੀ ਨਹੀਂ ਦੱਸੀ।
ਜਿਮ ਉਨ ਸਿੱਖ ਆਓ ਗੁਰੂ ਅਕਾਏ,
ਔਰ ਗੁਰੂਆਂ ਨੂੰ ਤੱਤੀਆਂ ਤਵੀਆਂ ਤੇ ਭਾਇਆ, ਸਿੱਖਾਂ ਨੂੰ ਆਰਿਆਂ ਨਾਲ ਚੀਰਿਆ, ਦੇਗਾਂ ਚ ਉਬਾਲਿਆ, ਨੀਹਾਂ ਚ ਚਿਣਿਆ, ਖੋਪਰੀਆਂ ਲਾਈਆਂ, ਬੰਦ ਬੰਦ ਕੱਟੇ, ਆਪਣੀ ਕਾਲੀ ਕਰਤੂਤ ਨੀ ਉਸ ਦੁਸ਼ਟ ਬਾਦਸ਼ਾਹ ਨੇ ਦੱਸੀ।
ਜਿਮ ਜਿਮ ਗੁਰੂਆਂ ਸਿਰ ਸੋ ਕੀਓ,
ਇਹ ਵੀ ਨਹੀਂ ਦੱਸਿਆ ਵੀ ਗੁਰੂਆਂ ਨੇ ਸੀਸ ਦਿਆ ਪਰ ਸਿਰ ਨਾ ਦਿਆ, ਗੁਰੂਆਂ ਨੇ ਕਿੰਨੀ ਦਲੇਰੀ ਨਾਲ ਜ਼ੁਲਮ ਦਾ ਟਾਕਰਾ ਕੀਤਾ, ਤੱਤੇ ਤਵੀ ਤੇ ਬਹਿ ਕੇ ਵੀ ਭਾਣਾ ਮਿੱਠਾ ਮੰਨਿਆ, ਸੀਸ ਉਤਰ ਗਿਆ, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਧਰਮ ਨਹੀਂ ਛੱਡਿਆ, ਸਾਹਿਬਜ਼ਾਦੇ ਨੀਹਾਂ ਵਿਚ ਚਿਣੇ ਗਏ, ਆਪਣੀ ਮਰਿਆਦਾ ਨਹੀਂ ਛੱਡੀ, ਉਹ ਗੱਲਾਂ ਉਸ ਦੁਸ਼ਟ ਨੇ ਬਾਦਸ਼ਾਹ ਗੌਰ ਅਲੀ ਨੇ ਨਹੀਂ ਦੱਸੀਆਂ।
ਸੀਸ ਦਿਓ ਔ ਸਿਰਰ ਨਾ ਦਿਓ।
ਸੀਸ ਦੇ ਦਿੱਤੇ ਸ਼ਹੀਦਾਂ ਨੇ ਪਰ ਆਪਣਾ ਧਰਮ ਨਹੀਂ ਤਿਆਗਿਆ, ਸਿਰੜ ਨਹੀਂ ਛੱਡਿਆ।
ਜਿਹ ਵਿਦ ਵੈਰ ਸ਼ਾਹਨ ਗੁਰ ਭਇਓ।
ਜਿਵੇਂ ਜਿਵੇਂ ਗੁਰੂਆਂ ਦਾ ਤੇ ਸ਼ਾਹਾਂ ਦਾ ਵੈਰ ਵਧਿਆ, ਬੜਾ ਲੰਮਾ ਇਤਿਹਾਸ ਉਹ ਵੀ ਨਹੀਂ ਦੱਸਿਆ।
ਜਿਮ ਗੁਰ ਹੁਕਮ ਹੋਏ ਪੰਥ ਰਚਿਓ।
ਜਿਵੇਂ ਕਾਲ ਪੁਰਖ ਨੇ ਹੁਕਮ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੀ ਪੰਥ ਸਜਾਓ, ਤੇ ਉਸ ਅਕਾਲ ਪੁਰਖ ਦੇ ਹੁਕਮ ਨਾਲ ਪੰਥ ਖਾਲਸਾ ਸਾਜਿਆ, ਉਹ ਗੱਲ ਵੀ ਨਹੀਂ ਦੱਸੀ।
ਪੰਥ ਮਦਦ ਕੋ ਚੰਡ ਜਗਾਈ।
ਜੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਚੰਡੀ ਪ੍ਰਗਟ ਕੀਤੀ ਖੰਡਾ, ਤੇ ਖੰਡੇ ਨਾਲ ਅਮਰ ਦਿੱਤਾ ਖਾਲਸੇ ਨੂੰ ਵੀਰ ਰਸ ਵਿਚ, ਉਹ ਗੱਲ ਵੀ ਨਹੀਂ ਦੱਸੀ।
ਚੰਡ ਭੇਟ ਦੇ ਬੇਟ ਲਗਾਈ।
ਮਹਾਰਾਜ ਨੇ ਉਹ ਚੰਡੀ ਦੀ ਭੇਟਾ ਆਪਣੇ ਪੁੱਤਰ ਵਾਰ ਦਿੱਤੇ। ਆਖੋ ਸ੍ਰੀ ਵਾਹਿਗੁਰੂ। ਚੰਡੀ ਯੁੱਧ ਦੀ ਸ਼ਕਤੀ ਹੈ ਅਕਾਲ ਪੁਰਖ ਦੀ, ਜਿਹਨੂੰ ਆਪਾਂ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇਓ। ਪਰਮੇਸ਼ਰ ਤੋਂ ਵੱਖਰੀ ਨਹੀਂ ਤਾਕਤ, ਤਾਕਤਵਰ ਤੋਂ ਵੱਖਰੀ ਨਹੀਂ ਹੁੰਦੀ ਪਾਵਰ। ਫੁੱਲ ਤੇ ਪਾਵਰ ਇੱਕੋ ਹੀ ਚੀਜ਼ ਹੈ। ਉਹ ਅਕਾਲ ਪੁਰਖ ਦੀ ਸ਼ਕਤੀ ਚੰਡੀ ਦੇ ਰੂਪ ਵਿਚ, ਸ਼ਸਤਰ ਦੇ ਰੂਪ ਵਿਚ ਹੈ। ਸਾਹਿਬਜ਼ਾਦਿਆਂ ਨੂੰ ਮਹਾਰਾਜ ਨੇ ਉਹਦੀ ਭੇਟਾ ਕੀਤਾ ਮੈਦਾਨੇ ਜੰਗ ਵਿਚ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਚੰਡੀ ਦੀ ਭੇਟਾ ਹੋ ਗਏ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੀਹਾਂ ਵਿਚ ਚਿਣ ਕੇ ਸ਼ਹੀਦੀ ਪਾ ਗਏ। ਇਹ ਗੁਰੂਆਂ ਨੇ ਉਸ ਅਕਾਲ ਪੁਰਖ ਦੀ ਸ਼ਕਤੀ ਸਾਹਮਣੇ ਸਮਰਪਣ ਕਰ ਦਿੱਤਾ, ਤਾਂ ਹੀ ਮਹਾ ਤੇਜਸਵੀ ਸੂਰਬੀਰ ਪੰਥ ਖਾਲਸਾ ਪੈਦਾ ਹੋਇਆ।
ਇਹ ਆਪਣ ਵੀ ਚੰਡ ਚੜਾਈ।
ਆਪਣਾ ਸਰੀਰ ਵੀ ਚੰਡੀ ਦੀ ਭੇਟਾ ਕੀਤਾ ਪਾਤਸ਼ਾਹ ਨੇ, ਆਪ ਵੀ ਸ਼ਸਤਰ ਦੇ ਨਾਲ ਹੀ ਗੁਲਖਾਂ ਦੇ ਵਾਰ ਨਾਲ ਹੀ ਸ਼ਹੀਦੀ ਪ੍ਰਾਪਤ ਕੀਤੀ ਹਜੂਰ ਸਾਹਿਬ ਜਾ ਕੇ। ਹਾਂਜੀ।
ਵਹ ਤੁਰਕਾਂ ਸਿਰ ਪਈ ਬੁਰਾਈ।
ਉਹ ਤੁਰਕਾਂ ਦੇ ਸਿਰ ਬੁਰਾਈ ਜਾ ਕੇ ਪਈ ਕਿ ਤੁਰਕਾਂ ਨੇ ਨਿੱਕੇ ਨਿੱਕੇ ਬੱਚੇ ਨੀ ਅੱਜ ਚਿਣ ਦਿੱਤੇ।
ਪੰਥ ਖਾਤਰ ਗੁਰ ਇਤੀ ਕਮਾਈ।
ਗੁਰੂਆਂ ਨੇ ਪੰਥ ਵਾਸਤੇ ਕਮਾਈ ਕੀਤੀ। ਪੰਥ ਵਸੇ ਮੈਂ ਉੱਜੜਾਂ, ਇਨ ਪੁੱਤਰਨ ਕੇ ਸੀਸ ਪਰ, ਵਾਰ ਦੀਏ ਸੁੱਧ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਇਹ ਗੁਰੂ ਕਰਗੀ ਧਰ ਜੀ ਨੇ ਲੱਖਾਂ ਪੁੱਤਰ ਬਣਾਏ ਤੇ ਆਪਣੇ ਚਾਰ ਵਾਰ ਦਿੱਤੇ। ਹਾਂਜੀ।
ਸੋ ਦੁਸ਼ਟ ਨੇ ਨਾਹੀਂ ਸੁਣਾਈ।
ਉਸ ਦੁਸ਼ਟ ਬਾਦਸ਼ਾਹ ਗੌਰ ਅਲੀ ਸ਼ਾਹ ਆਲਮ ਨੇ ਅੰਗਰੇਜ਼ਾਂ ਨੂੰ ਸੱਚੀ ਗੱਲ ਬਿਲਕੁਲ ਨਹੀਂ ਦੱਸੀ।
ਦੋਹਰਾ ਅਪਾਪੀਏ ਅਪਰਾਧ ਬਿਨ ਛੀਰ ਖੋਰ ਗੁਰਬਾਲ।
ਜਿਨ੍ਹਾਂ ਬੱਚਿਆਂ ਨੇ ਕੋਈ ਪਾਪ ਨਹੀਂ ਸੀ ਕੀਤਾ, ਕੋਈ ਕਤਲ ਨਹੀਂ ਸੀ ਕੀਤਾ, ਕੋਈ ਅਪਰਾਧ ਨਹੀਂ ਸੀ ਕੀਤਾ, ਦੁੱਧ ਚੁੰਘਦੇ ਬੱਚੇ ਸਨ।
ਬੇ ਦੋਛੇ ਫੜ ਗੱਲ ਕੱਟੇ ਗਹਿਓ ਨਾ ਉਹਨਾਂ ਹਵਾਲ।
ਉਹਨਾਂ ਬੇਦੋਸ਼ੀਆਂ ਨੂੰ ਸਰਹੰਦ ਦੀਆਂ ਨੀਹਾਂ ਵਿਚ ਚਿਣ ਕੇ ਉਹਨਾਂ ਦੇ ਸੀਸ ਲਾਹ ਦਿੱਤੇ। ਇਹ ਜ਼ੁਲਮ ਦੀ ਕਹਾਣੀ ਵੀ ਉਸ ਦੁਸ਼ਟ ਪਾਪੀ ਨੇ ਨਹੀਂ ਦੱਸੀ ਅੰਗਰੇਜ਼ਾਂ ਨੂੰ।
ਚਾਉ ਪਈ ਫਿਰ ਬਹਾਦਰ ਸ਼ਾਹੇ ਗੁਰ ਲਯੋ ਰਜਾਈ।
ਫਿਰ ਇਹ ਵੀ ਨਹੀਂ ਦੱਸਿਆ ਕਿ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਗੁਰੂ ਕਲਗੀਧਰ ਦੇ ਪੈਰੀ ਪੈ ਗਿਆ, ਵੀ ਮੈਨੂੰ ਰਾਜ ਦਵਾ ਦਿਓ, ਮੇਰਾ ਰਾਜ ਮੈਨੂੰ ਦਵਾ ਦਿਓ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਦੀ ਫੇਰ ਬਾਂਹ ਫੜ ਲਈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਧ ਸੁਆਮੀ ਸੰਦਾ। ਆਗਰੇ ਤੋਂ 22 ਕਿਲੋਮੀਟਰ ਅੱਗੇ ਜਾਜੂ ਕੀ ਸਰਾਏ ਹੈ, ਜਿੱਥੇ ਸਾਧ ਸੰਗਤ ਜੀ ਬਹਾਦਰ ਸ਼ਾਹ ਦਾ ਤੇ ਤਾਰਾ ਆਜ਼ਮ ਦੋਹਾਂ ਭਰਾਵਾਂ ਦਾ ਜੰਗ ਹੋਇਆ। ਕਲਗੀਧਰ ਪਾਤਸ਼ਾਹ ਅਗੰਮੀ ਫੌਜਾਂ, ਸ਼ਹੀਦੀ ਫੌਜਾਂ ਲੈ ਕੇ ਪਹੁੰਚੇ, ਦੋ ਤੀਰ ਇਕੱਠੇ ਮਾਰ ਕੇ ਤਾਰਾ ਆਜ਼ਮ ਦੀ ਖੋਪਰੀ ਉਡਾ ਦਿੱਤੀ। ਉਹ ਜਗ੍ਹਾ ਦਾ ਨਾਮ ਹੈ ਜਾਜੂ ਕੀ ਸਰਾਏ, ਔਰ ਉਥੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ। ਭਾਈ ਧਰਮ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਉਥੇ ਫੌਜ ਲੈ ਕੇ ਗਏ ਸਨ, ਤੇ ਮਹਾਰਾਜਾ ਗੰਮੀ ਪਹਿਰੇ ਚ ਆਏ ਸੀ ਕਲਗੀਧਰ ਪਾਤਸ਼ਾਹ। ਉਹ ਜਗ੍ਹਾ ਦੇ ਉੱਤੇ ਖਾਲਸਾ ਜੀ ਕੌਤਕ ਵਰਤਿਆ ਹੈ, 300 ਸਾਲ ਹੋ ਗਏ ਉਥੇ ਗੁਰਦੁਆਰਾ ਕੋਈ ਨੀ ਬਣਿਆ। 50 ਮੀਲ ਵਿਚ ਕਹਿ ਲਓ ਆਗਰੇ ਸ਼ਹਿਰ ਨੂੰ ਛੱਡ ਦਿਓ ਤੇ ਬਾਹਰ ਪਿੰਡਾਂ ਚ ਸਿੱਖਾਂ ਦਾ ਘਰ ਕੋਈ ਨੀ। ਇਕ ਭਈਆ ਜਿਹਾ ਉਥੇ ਉਹਨੂੰ ਟਰਾਲੀ ਤੇ ਉਹ ਬਹਿ ਕੇ ਜਾ ਰਿਹਾ ਸੀ, ਤੇ ਸ਼ਹੀਦ ਸਿੰਘ ਬਾਹ ਫੜ ਕੇ ਲੈ ਕੇ ਲਾ ਕੇ ਲਿਆਏ ਵੀ ਆਹ ਸਾਡੀ ਜਗ੍ਹਾ, ਇੱਥੇ ਗੁਰੂ ਘਰ ਬਣਾ। ਉਹ ਹੈਰਾਨ ਵੀ ਮੈਨੂੰ ਇਹ ਕਿੱਥੇ ਲਈ ਜਾਂਦੇ ਆ, ਕੌਣ ਹੈ, ਕੀ ਹੈ। ਉਹਨੂੰ ਐਸਾ ਪਹਿਰਾ ਲੱਗਾ, ਆਪਣੀ ਸੋਝੀ ਨਾ ਰਹੀ, ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ। ਉਹ ਕੱਲਾ ਹੀ ਫਿਰਦਾ ਰਿਹਾ ਕਾਫੀ ਥਾਵਾਂ ਤੇ, ਕਿਸੇ ਵੀ ਸੰਤ ਮਹਾਂਪੁਰਸ਼ ਨੇ ਉਹਦੀ ਬਾਂਹ ਨਹੀਂ ਫੜੀ, ਪਰਮੇਸ਼ਰ ਵੱਲੋਂ ਸੇਵਾ ਨਹੀਂ ਸੀ ਲੱਗੀ ਹੋਈ। ਆ 2 ਸਾਲ ਹੋਏ ਅਸੀਂ ਜਾ ਕੇ ਉੱਥੇ ਨਿਸ਼ਾਨ ਸਾਹਿਬ ਲਾ ਕੇ ਆਏ ਹਾਂ ਤੇ ਉਹ ਹੁਣ ਗੁਰੂ ਘਰ ਮਹਾਰਾਜ ਦੀ ਕਿਰਪਾ ਨਾਲ ਬਣੇਗਾ, ਸਮਾਂ ਆਏਗਾ। ਸਰਕਾਰੀ ਜਗ੍ਹਾ ਹੈ, ਉਹ ਕਹਿੰਦੇ ਵੀ ਸਰਕਾਰੀ ਹੈ ਤੇ ਅਸੀਂ ਕਹਿੰਦੇ ਵੀ ਸੱਚੀ ਸਰਕਾਰ ਦੀ ਹੈ, ਹੁਣ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ। ਕਿਉਂ? ਮਹਾਰਾਜ ਦੇ ਸ਼ਹੀਦ ਸਿੰਘ ਜੋ ਉੱਥੇ ਸ਼ਹੀਦ ਹੋਏ ਨੇ, ਇਹ ਸਰਕਾਰਾਂ ਦੇ ਹੁਣ ਬਣੀਆਂ ਨੇ, ਉਹ ਸੱਚੀ ਸਰਕਾਰ ਤਾਂ ਜੁਗੋ ਜੁਗ ਅਟਾਲੀ ਹੈ। ਸੋ ਉੱਥੇ ਨਿਸ਼ਾਨ ਸਾਹਿਬ ਲੱਗਾ, ਸੰਗਤਾਂ ਜਾ ਕੇ ਨਮਸਕਾਰ ਕਰ ਆਉਂਦੀਆਂ ਨੇ, ਸੇਵਾ ਹੁੰਦੀ। ਹੁਣ ਸਹਿਜਧਾਰੀ ਵੀ ਉੱਥੇ ਮੱਥਾ ਟੇਕਣ ਲੱਗ ਪਏ ਸ਼ਹੀਦਾਂ ਸਿੰਘਾਂ ਨੂੰ, ਨਿਸ਼ਾਨ ਸਾਹਿਬ ਝੂਲਦਾ। ਸੋ ਖਾਲਸਾ ਜੀ, ਗੁਰੂ ਸਾਹਿਬ ਜੀ ਦੇ ਚਰਨਾਂ ਚ ਆਇਆ, ਬਹਾਦਰ ਸ਼ਾਹ ਮੇਰੀ ਮਦਦ ਕਰੋ, ਭਾਈ ਨੰਦ ਲਾਲ ਸਾਹਿਬ ਜੀ ਨੂੰ ਭੇਜਿਆ ਤੇ ਮਹਾਰਾਜ ਜੀ ਨੇ ਉਹਦੀ ਮਦਦ ਕੀਤੀ।
ਪਤ ਸਾਹੇ ਕੀਓ ਸਭ ਕਲਾ ਦਿਖਾਈ,
ਐਸੀ ਕਲਾ ਦਿਖਾਈ। ਇੱਕ ਪਾਸੇ ਕਹਿੰਦੇ ਆ ਸਤਾਰਾ ਆਜ਼ਮ ਕੋਲ 22 ਲੱਖ ਫੌਜ ਸੀਗੀ ਤੇ ਸ਼ਾਹ ਬਹਾਦਰ ਸ਼ਾਹ ਕੋਲ ਮਸੀ 1.25 ਲੱਖ ਫੌਜ ਸੀਗੀ। 1.25 ਲੱਖ ਫੌਜ ਵਾਲਾ ਜਿੱਤ ਗਿਆ ਤੇ 22 ਲੱਖ ਵਾਲਾ ਹਰਾਤਾ ਤੇ ਬਹਾਦਰ ਸ਼ਾਹ ਨੂੰ ਲਿਆ ਕੇ ਮਹਾਰਾਜ ਨੇ ਆਪਣੇ ਹੱਥੀ ਹਿੰਦੁਸਤਾਨ ਦਾ ਬਾਦਸ਼ਾਹ ਆਗਰੇ ਚ ਬਣਾਇਆ। ਹਾਂਜੀ,
ਭੇਜ ਬੰਦੇ ਕੋ ਫੇਰ ਖੋਹੇ ਲਈ।
ਫੇਰ ਗੁਰੂ ਸਾਹਿਬ ਨੇ ਬੰਦੇ ਨੂੰ ਭੇਜਿਆ, ਥਾਪੀ ਦੇ ਕੇ ਉਹ ਤਾਕਤਾਂ ਸਾਰੀਆਂ ਖੋਹ ਲਈਆਂ ਫਿਰ ਤੁਰਕਾਂ ਕੋਲੋਂ।
ਤਤ ਖਾਲਸੇ ਪੈ ਸੋਉ ਆਈ,
ਉਹੀ ਸ਼ਕਤੀ ਫਿਰ ਖਾਲਸੇ ਚ ਆ ਗਈ ਤੇ ਅੱਜ ਤੱਕ ਹੈ ਤੇ ਰਹਿੰਦੀ ਦੁਨੀਆਂ ਤੱਕ ਉਹ ਸ਼ਕਤੀ ਖਾਲਸੇ ਕੋਲ ਰਹਿਣੀ ਹੈ।
ਦੋਹਰਾ ਕਹੀ ਨਾ ਗੱਲ ਵਹ ਗੁਰਨ ਕੀ, ਓ ਕਹੀ ਨਾ ਗੱਲ ਵਹ ਪੰਥ।
ਨਾ ਤਾਂ ਗੁਰੂਆਂ ਦੀ ਗੱਲ ਦੱਸੀ ਉਸ ਪਾਪੀ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ, ਤੇ ਨਾ ਪੰਥ ਖਾਲਸੇ ਦੀ ਸਚਾਈ ਦੱਸੀ।
ਘੁਲਤੇ ਬੀਤੇ ਬਰਸ ਬਹੁ ਪਾਤਸ਼ਾਹੇ ਔ ਗੁਰ ਸੰਤ।
ਉਹ ਜਿਹੜੇ ਕਈ ਸਾਲ ਸਦੀਆਂ ਜੰਗਾਂ ਵਿਚ ਬੀਤ ਗਈਆਂ ਸਨ, ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਟੱਕਰ ਸ਼ੁਰੂ ਹੋ ਗਈ ਸੀ ਬਾਬਰ ਨਾਲ। ਮੂੰਹ ਤੇ ਕਹਿਤਾ ਬਾਬਰ ਤੂੰ ਜਾਬਰ ਹੈ, ਪੈਰੀ ਪੈ ਗਿਆ ਤੇ ਫਿਰ ਰਾਜ ਵੀ ਦੇਤਾ ਮਹਾਰਾਜ ਨੇ। ਤੇ ਫਿਰ 5ਵੇਂ ਪਾਤਸ਼ਾਹ ਨੂੰ ਜਹਾਂਗੀਰ ਨੇ 33 ਤਵੀ ਤੇ ਬਹਾਇਆ। ਸਤਿਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚ ਭੇਜੇ। ਫਿਰ 9ਵੀਂ ਪਾਤਸ਼ਾਹੀ ਸ਼ਹੀਦੀ ਹੋਈ, 10ਵੇਂ ਪਾਤਸ਼ਾਹ ਨਾਲ 14 ਜੰਗ ਹੋਏ। ਉਹ ਗੱਲਾਂ ਸਾਰੀਆਂ ਜਿਹੜੀਆਂ ਘੁਲਣ ਦੀਆਂ ਸਨ, ਯੁੱਧ ਦੀਆਂ ਸਨ, ਦੱਸੀਆਂ ਨਹੀਂ।
ਸੋਰਠਾ ਬੰਦ ਬੰਦ ਸਿੱਖਣ ਕਟਾਏ, ਖੋਪਰੀ ਸਿਰੋਂ ਉਤਾਰ ਕੇ।
ਉਹ ਵੀ ਨੀ ਦੱਸਿਆ ਵੀ ਭਾਈ ਮਨੀ ਸਿੰਘ ਦੇ ਅਸੀਂ ਬੰਦ ਬੰਦ ਕੱਟੇ ਸੀਗੇ, ਤੇ ਇਹ ਵੀ ਨੀ ਦੱਸਿਆ ਵੀ ਤਾਰੂ ਸਿੰਘ ਦੀ ਖੋਪਰੀ ਲਾਈ ਸੀ। ਹਾਂਜੀ,
ਪਿੰਡ ਪਿੰਡ ਸੂਲੀ ਗਡਾਏ, ਹਾਰ ਗਏ ਜਿਮ ਮੁਗਲ ਬਲ।
ਪਿੰਡਾਂ ਚ ਸੂਲੀਆਂ ਗੜ ਦਿੱਤੀਆਂ ਸੀ ਪਿੰਡਾਂ ਚ, ਵੀ ਜੇ ਸਿੱਖ ਫੜ ਕੇ ਲਾਹੌਰ ਲਿਜਾਣੇ ਟਾਈਮ ਜਿਆਦਾ ਲੱਗਦਾ, ਜਿੱਥੇ ਮਿਲੇ ਉੱਥੇ ਸੂਲੀ ਚਾੜ ਦਿਓ। ਪਿੰਡਾਂ ਵਿਚ ਸੂਲੀਆਂ ਗੱਡੀਆਂ ਸੀ ਪੰਜਾਬ ਦੇ ਥਾਂ ਥਾਂ ਤੇ, ਪਿੰਡਾਂ ਵਿਚ ਸਿੰਘ ਸ਼ਹੀਦ ਕੀਤੇ ਗਏ ਸੀਗੇ।
ਚੋ ਪਈ ਔਰ ਨਾਦਰ ਗੱਲ ਸਭੀ ਨਾ ਕਹੀ,
ਤੇ ਨਾਦਰ ਸ਼ਾਹ ਜਿਹੜਾ ਆਇਆ ਸੀ ਉਹਦੀ ਗੱਲ ਵੀ ਸੱਚੀ ਨੀ ਦੱਸੀ ਸਾਰੀ।
ਦਿੱਲੀ ਲੁੱਟੇ ਜਿਨੇ ਕਤਲ ਕਰੀ,
70,000 ਬੰਦਾ ਦਿੱਲੀ ਚ ਉਹਨੇ ਮਾਰਿਆ ਸੀ, ਤੇ ਕੋਏ ਨੂਰ ਹੀਰਾ, ਤਖ਼ਤ ਏ ਤਾਊਸ, ਮੁਗਲੇ ਆਜ਼ਮ ਹੀਰਾ, ਉਹ ਬਾਦਸ਼ਾਹ ਮੁਗਲਾਂ ਦੇ ਕੋਲੋਂ ਖੋਹ ਕੇ ਨਾਦਰ ਲੈ ਗਿਆ। ਮੁਹੰਮਦ ਸ਼ਾਹ ਰੰਗੀਲੇ ਦੀ ਕੁੜੀ ਨਾਲ ਆਪਣਾ ਨਿਕਾਹ ਪੜਾਇਆ, ਉਹਦੇ ਖਾਨਦਾਨ ਦੀਆਂ ਮੁਗਲ ਸ਼ਹਿਜਾਦੀਆਂ ਆਪਣੇ ਪਰਿਵਾਰ ਦੇ ਨੌਕਰਾਂ ਨੂੰ ਵੰਡ ਦਿੱਤੀਆਂ, ਆਪਣੇ ਪੁੱਤਰਾਂ ਭਤੀਜਿਆਂ ਨੂੰ ਵੰਡ ਦਿੱਤੀਆਂ, ਸਭ ਦੀ ਬੇਇੱਜ਼ਤੀ ਕਰਕੇ ਮੁਗਲਾਂ ਦੀ ਨੱਕ ਵੱਢ ਕੇ ਲੈ ਗਿਆ ਨਾਦਰ। ਕਿਸੇ ਨੇ ਨਾਦਰ ਨੂੰ ਰੋਕਿਆ ਨਹੀਂ। ਜਦੋਂ ਕਰਨਾਲ ਟੱਪਿਆ, ਬਾਬਾ ਦੀਪ ਸਿੰਘ, ਨਵਾਬ ਕਪੂਰ ਸਿੰਘ, ਸਰਦਾਰ ਜੈ ਸਿੰਘ, ਬੜੇ ਬੜੇ ਸਿੰਘ ਸੂਰਮੇ ਜਥਿਆਂ ਦੇ ਜਥੇ ਬਣਾ ਕੇ, 2,000 ਦਾ ਜਥਾ ਬਣਾਉਣਾ, ਠੀਕ ਮੀਰ ਇਧਰੋਂ ਦੌੜਨਾ, ਹੱਲਾ ਮਾਰ ਕੇ ਅਗਲੇ ਪਾਸਿਓਂ ਦੀ ਖੋਹ ਕੇ ਸਾਰਾ ਕੁਝ ਲੈ ਕੇ ਅਗਾਂਹ ਨਿਕਲ ਜਾਣਾ। ਜਦੋਂ ਉਹਦੇ ਪਿੱਛੇ ਕਿਸੇ ਨੇ ਜਾਣਾ ਨਾ, ਨਾਦਰ ਦੀ ਫੌਜ ਨੇ, ਇਧਰੋਂ 2,000 ਦਾ ਜਥਾ ਹੋਰ ਦੌੜਨਾ, ਉਹਨਾਂ ਨੇ ਲੈ ਕੇ ਲੁੱਟ ਕੇ ਪਹਾੜਾਂ ਨੂੰ ਚੜ ਜਾਣਾ। ਉਹਨਾਂ ਨੂੰ ਅਕਲ ਹੀ ਨੀ ਆਣ ਦਿੱਤੀ, ਸੋਝ ਹੀ ਨੀ ਆਣ ਦਿੱਤੀ। ਨਾਦਰ ਲਾਹੌਰ ਪਹੁੰਚਦਿਆਂ ਤੱਕ ਦਿੱਲੀ ਦਾ ਸਾਰਾ ਸਮਾਨ ਸਿੰਘ ਲੁੱਟ ਕੇ ਲੈ ਗਏ। 22,000 ਲੜਕੀਆਂ ਛੁਡਾ ਲਈਆਂ, ਬੱਚੇ ਛੁਡਾ ਲਏ ਨਾਦਰ ਕੋਲੋਂ। ਦਿੱਲੀ ਦਾ 1.5 ਲੱਖ ਸਮਾਨ ਸਿੰਘ ਲੁੱਟ ਕੇ ਲੈ ਗਏ। ਨਾਦਰ ਨੇ ਜਾ ਕੇ ਜ਼ਕਰੀਆ ਖਾਨ ਨੂੰ ਪੁੱਛਿਆ, ਉਹ ਜ਼ਕਰੀਆ ਖਾਨ ਮੈਂ ਈਰਾਨ ਤੋਂ ਤੁਰਿਆ ਦਿੱਲੀ ਤੱਕ, ਮੇਰੇ ਕੋਈ ਮੁਕਾਬਲੇ ਤੇ ਨਹੀਂ, ਖੰਘ ਨਹੀਂ ਸਕਿਆ, ਇਹ ਕੌਣ ਬੰਦੇ ਨਿਕਲੇ ਨੇ ਜਿਹੜੇ ਮੈਨੂੰ ਲੁੱਟ ਕੇ ਲੈ ਗਏ ਨੇ, ਚੋਰਾਂ ਨੂੰ ਮੋਰ ਪੈ ਗਏ ਨੇ। ਨਾਦਰ ਦੀ ਗੱਲ ਸੁਣ ਕੇ ਤਬ ਖਾਨੂ ਨੇ ਐਸ ਬਖਾਨੀ ਖਾਨੂ ਬਹਾਦਰ ਕਹਿੰਦੇ ਆ ਖਾਨ ਬਹਾਦਰ ਜਕਰੀਏ ਖਾਨ ਨੂੰ, ਤਬ ਖਾਨੂ ਨੇ ਐਸ ਬਖਾਨੀ ਕਿਤੇ ਨਾ ਉਨਕੀ ਮੁਲਕ ਨਿਸ਼ਾਨੀ, ਖੜੇ ਸੋਵੇ ਉਹ ਚਲਤੇ ਖਾਏ ਨਾ ਬੈਠੇ ਵੇ ਕਿਤੇ ਗਿਰਾਏ। ਉਹ ਜਿਹੜੇ ਸਿੰਘ ਨੇ ਉਹ ਤੇ ਚਲਦੇ ਚਲਦੇ ਹੀ ਖਾ ਲੈਂਦੇ ਨੇ, ਖਲੋਤੇ ਖਲੋਤੇ ਹੀ ਸੌ ਲੈਂਦੇ ਨੇ, ਉਹਨਾਂ ਦਾ ਘਰ ਘਾਟ ਕੋਈ ਨੀ, ਘੋੜਿਆਂ ਦੀਆਂ ਕਾਠੀਆਂ ਤੇ ਹੀ ਰਹਿੰਦੇ ਨੇ। ਲੜੈ ਬਹੁਤ ਵੇ ਕਰਕੇ ਭਾਜ, ਉਹ ਤੇ ਭੱਜ ਭੱਜ ਦੁਸ਼ਮਣ ਨੂੰ ਮਾਰਦੇ ਨੇ, ਜੰਗਲਾਂ ਚ ਰਹਿੰਦੇ ਨੇ, ਖੈ ਕੱਚੇ ਹੀ ਮਿਰਗ ਮਾਰ, ਉਹਨਾਂ ਨੂੰ ਤੇ ਰੋਟੀ ਨੀ ਲੱਭਦੀ, ਜੰਗਲ ਚ ਕੱਚਾ ਮਿਰਗ ਮਾਰ ਕੇ ਖਾ ਜਾਂਦੇ ਨੇ। ਉਹ ਇਹੋ ਜਿਹੇ ਲੜਾਕੇ ਨੇ, ਕੱਲਾ ਕੱਲਾ ਸਵਾ ਸਵਾ ਲੱਖ ਨਾਲ ਲੜਨ ਨੂੰ ਤਿਆਰ ਹੋ ਜਾਂਦਾ। ਜਦੋਂ ਇਹ ਗੱਲ ਕਹੀ ਨਾਦਰ ਮੂੰਹ ਚੁੰਗਲਾ ਪਾ ਕੇ ਕਹਿਣ ਲੱਗਾ, ਫਿਰ ਜਿੱਥੇ ਤੂੰ ਰਾਜ ਕਰਦਾ ਇੱਥੇ ਇਹ ਰਾਜ ਕਰਨਗੇ। ਸੋ ਖਾਲਸਾ ਜੀ, ਐਸਾ ਇਹ ਪੰਥ ਖਾਲਸਾ, ਜਿਹਦੀ ਨਾਦਰ ਦੀ ਵੀ ਨੱਕ ਵੱਢ ਕੇ ਰੱਖ ਦਿੱਤੀ ਸਿੰਘਾਂ ਨੇ, ਉਸ ਨਾਦਰ ਦੀ ਗੱਲ ਵੀ ਇਸ ਬਾਦਸ਼ਾਹ ਨੇ ਨਹੀਂ ਦੱਸੀ।
ਹਾਂਜੀ, ਉਸ ਕਉ ਭੀ ਸਿੰਘ ਲੁੱਟਦੇ ਰਹੇ,
ਇਹ ਨਹੀਂ ਦੱਸਿਆ ਵੀ ਨਾਦਰ ਨੂੰ ਸਿੰਘ ਲੁੱਟਦੇ ਰਹੇ ਆ, ਖਾਲਸਾ ਲੁੱਟਦਾ ਰਿਹਾ ਹੈ।
ਕਾਬਲ ਕੰਧਾਰ ਦੇ ਰਾਹੇ ਲੁੱਟ ਖਹੇ,
ਕਾਬਲ ਕੰਧਾਰ ਦੇ ਰਸਤੇ ਜਾ ਕੇ ਉਹਦੇ ਕੋਲੋਂ ਲੁੱਟ ਲੁੱਟ ਕੇ ਸਿੰਘ ਖਾ ਲੈਂਦੇ ਸੀਗੇ।
ਫਿਰ ਅਹਿਮਦ ਸ਼ਾਹੇ ਲਾਹੌਰ ਮੱਲ ਬਹਿਓ,
ਉਹ ਵੀ ਨੀ ਗੱਲ ਦੱਸੀ ਵੀ ਅਹਿਮਦ ਸ਼ਾਹ ਅਬਦਾਲੀ ਜਦੋਂ ਲਾਹੌਰ ਬਹਿ ਗਿਆ ਸੀ ਮੱਲ ਕੇ,
ਦਿੱਲੀ ਆਗਰੋ ਸਭ ਮੱਲ ਲਏਓ,
ਉਹਨੇ ਦਿੱਲੀ ਆਗਰਾ ਵੀ ਮੱਲ ਲਿਆ ਸੀ ਅਹਿਮਦ ਸ਼ਾਹ ਅਬਦਾਲੀ ਨੇ।
ਸੋ ਸਿੰਘਣ ਨੇ ਦਇਓ ਨਿਕਾਰ,
ਉਹ ਅਬਦਾਲੀ ਨੂੰ ਸਿੰਘ ਭਜਾ ਕੇ ਕਾਬਲ ਛੱਡ ਕੇ ਆਏ ਸੀਗੇ।
ਲਏ ਸਿੰਘਣ ਉਸ ਸੂਬੇ ਮਾਰ,
ਔਰ ਸਿੰਘਾਂ ਨੇ ਉਹਦੇ ਸੂਬੇ ਵੱਡੇ ਵੱਡੇ ਮਾਰ ਲਏ। ਜੈਨ ਖਾਂ ਸਰਹੰਦ ਦਾ ਸੂਬਾ ਸਿੰਘਾਂ ਨੇ ਮਾਰਿਆ ਜਿਹੜਾ, ਉਹ ਅਬਦਾਲੀ ਦਾ ਹੀ ਸੀਗਾ, ਤੇ ਇਸੇ ਤਰ੍ਹਾਂ ਹੋਰ ਵੱਡੇ ਵੱਡੇ ਸੂਬੇ ਉਹਦੇ ਤੋੜ ਕੇ ਸਿੰਘਾਂ ਨੇ ਰਿਆਸਤਾਂ ਖਾਲਸੇ ਦੀ ਕਾਇਮ ਕੀਤੀਆਂ।
ਦੋਹਰਾ ਜਿਮ ਉਸ ਪੁੱਤਰ ਤੈਮੂਰ ਕੋ ਲੰਘਾਇਓ ਮੁਰਦਨ ਕੈ ਰਾਹੇ,
ਉਹਦੇ ਪੁੱਤਰ ਤੈਮੂਰ ਸ਼ਾਹ ਨੂੰ ਮੁਰਦਿਆਂ ਦੇ ਰਾਹ ਭਜਾਇਆ ਜੰਗ ਦੇ ਵਿਚ ਸਿੰਘਾਂ ਨੇ।
ਗਯੋ ਤਲਾਕ ਨਿਕਾਰ ਕੈ ਹਮ ਔਲਾਦ ਆਵੇ ਇਤ ਨਾਹੇ,
ਤੇ ਤੈਮੂਰ ਇਹ ਕਹਿ ਗਿਆ ਸੀ ਵੀ ਮੇਰੀ ਔਲਾਦ ਹੁਣ ਹਿੰਦੁਸਤਾਨ ਨੀ ਆਏਗੀ, ਹੁਣ ਅਸੀਂ ਨੀ ਆਉਂਦੇ ਸਿੰਘੋ, ਤੁਸੀਂ ਰਾਜ ਕਰੋ। ਕਹਿੰਦੇ ਲਹਿਣਾ ਸਿੰਘ ਭੰਗੀ ਨੂੰ ਤੈਮੂਰ ਨੇ ਇੱਕ ਬਦਾਮ ਦੀ ਬੋਰੀ ਤੇ ਇੱਕ ਨੇਜੇ ਤੇ ਕਾਜੂ ਤੇ ਕੀ ਕਹਿੰਦੇ ਆ ਵੀ ਪਿਸਤੇ, ਵਧੀਆ ਵਧੀਆ ਕਿਸ਼ਮਿਸ਼, ਉਹ ਟੋਕਰੇ ਭਰ ਕੇ ਭੇਜੇ। ਖਾਲਸਾ ਜੀ, ਤੁਸੀਂ ਪੰਜਾਬ ਚ ਨਾ ਸਾਡੇ ਵੱਲੋਂ ਰਾਜ ਕਰੋ, ਵੀ ਜਾਂਦਾ ਜਾਂਦਾ ਆਪਣੀ ਲੱਤ ਉੱਤੇ ਰੱਖ ਜਾਵਾਂ, ਮੈਂ ਰਾਜ ਦੇ ਚੱਲਿਆ। ਲਹਿਣਾ ਸਿੰਘ ਭੰਗੀ ਸਰਦਾਰ ਹੋਇਆ ਭੰਗੀਆਂ ਦੀ ਮਿਸਲ ਚ, ਉਹਨੇ ਕੀ ਕੀਤਾ, ਉਹਨੇ ਲੈ ਕੇ ਨਾ ਉਹਦੀਆਂ ਬੋਰੀਆਂ ਸਾਰੀਆਂ ਵਾਪਸ ਕਰਤੀਆਂ ਮੇਵਿਆਂ ਦੀਆਂ, ਤੇ ਇੱਕ ਨਾ ਉਹਨੂੰ ਬੋਰੀ ਛੋਲਿਆਂ ਭੁਜਿਆਂ ਦੀ ਭੇਜੀ, ਤੇ ਕਹਿਣ ਲੱਗਾ ਸਾਡੇ ਬਦਾਮ ਤਾਂ ਆਹ ਨੇ ਤੇ ਅਸੀਂ ਤੇ ਇਹੀ ਚੱਬਣੇ ਨੇ, ਤੂੰ ਕੌਣ ਹੁੰਦਾ ਸਾਨੂੰ ਬਾਦਸ਼ਾਹ ਦੇਣ ਵਾਲਾ, ਸਾਨੂੰ ਤੇ ਬਾਦਸ਼ਾਹ ਹੀ ਕਲਗੀਆਂ ਵਾਲੇ ਦੇ ਗਏ ਆ, ਤੇਰਾ ਥੋੜਾ ਕੀਤਾ ਰਾਜ ਲਵਾਂਗੇ, ਤਲਵਾਰ ਨਾਲ ਲੈ ਲਾਂਗੇ, ਆ ਜਾ ਜੰਗ ਕਰ ਲੈ। ਉਹ ਕਹਿੰਦਾ ਤੁਸੀਂ ਰਾਜ ਕਰੋ, ਮੈਂ ਸਭ ਕੁਝ ਛੱਡਿਆ, ਮੇਰੀ ਔਲਾਦ ਵੀ ਨੀ ਆਉਣ ਲੱਗੀ। ਕਹਿੰਦੇ ਉਹ ਤੋਂ ਬਾਅਦ ਕਾਬਲੀ ਕੋਈ ਨੀ ਆਇਆ ਚੜ ਕੇ ਹਿੰਦੁਸਤਾਨ ਤੇ। ਹਾਂਜੀ,
ਚੌਪਈ ਫੇਰ ਪੋਤਰੇ ਉਸਕੇ ਆਏ,
ਉਹਦਾ ਪੋਤਰਾ ਅਬਦਾਲੀ ਦਾ ਆਇਆ ਸੀ, ਜਦੋਂ ਸ਼ੇਰੇ ਪੰਜਾਬ ਨੇ ਲਾਹੌਰ ਤੇ ਕਬਜ਼ਾ ਕੀਤਾ ਨਾ, ਤੇ ਥੋੜੇ ਦਿਨ ਬਾਅਦ ਅਬਦਾਲੀ ਦਾ ਪੋਤਰਾ ਆਇਆ ਸੀ।
ਸੋ ਖਾਲਸੇ ਮਾਰ ਹਟਾਏ,
ਉਹ ਵੀ ਖਾਲਸੇ ਨੇ ਮਾਰ ਹਟਾਇਆ ਸੀ। ਕਹਿੰਦੇ ਉਹ ਸੰਮਣ ਬੁਰਜ ਚ ਬੈਠਾ ਸੀ ਅਬਦਾਲੀ ਦਾ ਪੋਤਰਾ, ਤੇ ਸਰਦਾਰ ਰਣਜੀਤ ਸਿੰਘ ਦੀ ਉਮਰ ਉਦੋਂ 17 ਸਾਲ ਦੀ ਸੀ, ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਚੜ੍ਹਦੀ ਉਮਰ ਸੀਗੀ। 100 ਸਿੰਘਾਂ ਦਾ ਜਥਾ ਲੈ ਕੇ ਲਾਹੌਰ ਜਾ ਵੜਿਆ, ਅਕਾਲ ਅਕਾਲ ਕਰਦੇ ਸੰਮਣ ਬੁਰਜ ਨੂੰ ਠਾਹ ਠਾਹ ਗੋਲੀਆਂ ਸਿੱਧੀਆਂ, ਜਿੱਥੇ ਉਹ ਬਾਦਸ਼ਾਹ ਬੈਠਾ ਅਬਦਾਲੀ ਦਾ ਪੋਤਰਾ, ਤੇ ਸਾਹਮਣੇ ਖਲੋ ਕੇ ਆਵਾਜ਼ ਮਾਰੀ, ਓਏ ਅਬਦਾਲੀ ਦੇ ਪੋਤਰੇ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਵੰਗਾਰਦਾ ਬਾਹਰ ਆ, ਕਿਉਂਕਿ ਚੜ੍ਹਤ ਸਿੰਘ ਦੀ ਟੱਕਰ ਰਹੀ ਅਬਦਾਲੀ ਨਾਲ, ਤੇ ਉਹਦਾ ਪੋਤਰਾ ਰਣਜੀਤ ਸਿੰਘ ਅਬਦਾਲੀ ਦੇ ਪੋਤਰੇ ਨੂੰ ਕਹਿੰਦਾ ਵੀ ਤੂੰ ਅਬਦਾਲੀ ਦਾ ਪੋਤਰਾ, ਮੈਂ ਚੜ੍ਹਤ ਸਿੰਘ ਦਾ, ਉਹ ਅਬਦਾਲੀ ਦੇ ਪੋਤਰੇ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਵੰਗਾਰਦਾ ਬਾਹਰ ਨਿਕਲ। ਉਹਦੀ ਇੰਨੀ ਜੁਰਤ ਨੀ ਪਈ ਵੀ ਮੈਂ ਬਾਹਰ ਝਾਕ ਵੀ ਜਾਵਾਂ।
ਬੋਲੇ ਸੋ ਨਿਹਾਲ।
नादर पजाया, अब्दाली पजाया, तैमूर पजाया, ओदा पुत्र भी पजाता सिंह ने।
पंथ आद तै कुलता आयो,
ए पंथ मुड़ तो ही खंडे दी तार ते नचदा आया, कुलदा आया।
दुष्ट पत साह रैयत सुनायो,
पर उस दुष्ट पातशाह ने एडे महान पंथ दा इतिहास लुको के ए कह सभी ते जरैम पेशा सीगे, थोड़ा जा इन्हां नूं असीं लाज दित्ता होया। हां जी,
दोहरा दुष्ट दुष्टाई नह तजे, जिम सर्प तजे बिख नाहे।
जिमें सप डंग मारनो नहीं रहिंदा, दुष्ट पुरुष इस तरह दी नीच गल करन तों बाज नहीं आउंदा। हां जी,
अक्सर दूध पिलाईऐ डंग मारन ते ना टलाहे।
दुध पियाई जाओ सप्पै, दुध पिया लिया वो बेहो मुंहो सट्टै। ओही काम ए गौर अली शाह आलम बादशाह ने खालसे दी शान दे खिलाफ कीता, पर ओ अंग्रेज बड़े सियाणे सीगे, उन्हां ने आख्या ए गल लंडन भेजनी है महाराणी कोल, जे किते गलत निकल आई साडी खैर नहीं। अंग्रेज हर गल दी बरीकी तां जानदे सी, सच्चाई लभदे सीगे, ए उन्हां दी खूबी सी। उन्हां ने सिखां दा इतिहास लिखवाण वास्ते पता कीता, आफ्टर लोनी दा सेवक ओदा एक छोटा जूनियर अफसर सीगा, जेदा जेड़ा अंबाला लुधियाना ते करनाल तिना जिलिया दा डिप्टी कमिश्नर थापिया गया सी, कैप्टन मरी ओदी ड्यूटी लाई। ओ हिस्टोरियन लभ रहा है भी जेड़ा सिखां दी हिस्ट्री लिख दवे। ओ कथा अगले प्रकरण च आपां सुणांगे प्यार नाल, समां बहुत हो चुका है। खालसा जी, जिवें गुरु साहब कलगीधर पातशाह ने रतन सिंह जी भंगू कोलों ये लिखवा लिया, तुहाडियां सीसां होईयां ते ये आप जी नाल सरवण भी करा लांगे। ये गुरु दी खेड है, गुरु दा इतिहास है, पंथ दा इतिहास है। उन्हां शहीदां दी कृपा, संगतां दी मेहर दी दृष्टि ते गुरु दा इतिहास सांझा होवेगा। बहुत बहुत धन्नवाद। आओ खीरलियां पंक्तियां सरवण करिए।
दोहरा दुष्ट दुष्टाई नह तजे, जिम सर्प तजे बिख नाहे।
अक्सर दूध पिलाईऐ
डंग मारन ते ना टलाहे।
वाहिगुरु जी का